ਸਮਾਪਤ ਕੀਤਾ ਹੈ। ਕੁਝ ਕਮੀਆਂ ਦੇ ਕਰਕੇ ਅਤੇ ਨਾਲੇ ਬਾਹਰ ਦੇ ਸਰੀਰ 'ਚ ਕੁਝ ਮਸਾਨਾ ਬਣਾ ਹੋ ਗਿਆ ਸੀ, ਇਸ ਕਰਕੇ ਤੁਸੀਂ ਪਛੜ ਕੇ ਹਾਜ਼ਰ ਹੋਏ ਹੈ। ਨਾਲੇ ਸਿੰਘਾਂ ਦੇ ਪਾਸੋਂ, ਬੀਬੀਆਂ ਦੇ ਪਾਸੋਂ, ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵਕਤ ਏਵਨਾਬਾਦ ਵਿੱਚ ਬਿਰਾਜਮਾਨ ਸਨ, ਇੱਥੇ ਆਪ ਜੀ ਨੇ 10 ਸਾਲ ਮੋਦੀਖਾਨਾ ਚਲਾਉਣਾ ਕੀਤਾ। ਅਤਿਅੰਤ ਗਰੀਬਾਂ ਨੂੰ, ਅਨਾਥਾਂ ਨੂੰ, ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਸਨਾਥ ਕੀਤਾ। ਕੋਈ ਭੁੱਖਾ ਨੰਗਾ ਅੰਨ ਵੱਲੋਂ, ਵਸਤਰ ਵੱਲੋਂ, ਕਿਸੇ ਪ੍ਰਕਾਰ ਵੀ ਮਹਾਰਾਜ ਜੀ ਨੂੰ ਕੋਈ ਕਿਸੇ ਦੇ ਤਾਈਂ ਖਾਲੀ ਨਹੀਂ ਛੱਡਿਆ। ਸਭਨਾਂ ਨੂੰ ਨਵਾਂ ਲਾਭ ਭਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। 10 ਸਾਲ ਐਸਾ ਮੋਦੀਖਾਨਾ ਚਲਾਇਆ, ਫਿਰ ਦੇਹੀ ਵਿੱਚ ਮਹਾਰਾਜ ਇਸ਼ਨਾਨ ਕਰਨ ਵਾਸਤੇ ਸਵਾ ਕਰਜ ਕਰਕੇ ਜਾਇਆ ਕਰਦੇ। ਇੱਕ ਦਿਨ ਜਿਸ ਦਿਨ ਗਏ, ਉਸ ਵਕਤ ਮਹਾਰਾਜ ਸਾਹਿਬ ਜੀ ਉਸ ਵਕਤ 28 ਸਾਲ ਦੀ ਅਵਸਥਾ ਸੀ, ਉਮਰ ਮੰਨੀ ਹੈ। ਭਾਈ ਸੰਤੋਖ ਸਿੰਘ ਤਾਂ 32 ਸਾਲ ਦੀ ਦੱਸੀ ਹੈ, ਪਰ ਸਾਰੇ ਅੰਦਾਜ਼ੇ ਵਾਲਿਆਂ ਨੇ 28 ਸਾਲ ਦੀ ਉਮਰ ਦੱਸੀ ਹੈ ਮਹਾਰਾਜ ਸਾਹਿਬ ਜੀ। ਸੋ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਦੇਹੀ ਵਿੱਚ ਚੁੰਬਾ ਮਾਰਿਆ, ਉਸ ਵੇਲੇ ਵਰਨ ਦੇਵਤਾ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਆ ਕੇ ਛੋਇਆ, ਬੇਨਤੀ ਕੀਤੀ, ਮਹਾਰਾਜ ਆਪ ਨੂੰ ਅਕਾਲ ਪੁਰਖ ਨੂੰ ਚੇਤੇ ਕੀਤਾ ਹੈ। ਹਜ਼ੂਰ ਨੇ ਉਸ ਵੇਲੇ ਆਪਣੀ ਦਾਤਣ ਜਿਹੜੀ ਗੱਡੀ ਸੀ ਉਹਦੀ ਦੇਰੀ ਹੋਈ ਹੈ, ਹੁਣ ਤੱਕ ਦੇਰ ਸਾਹਿਬ ਹੈ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪ ਜੀ ਨੇ ਇਹ ਕੌਂਚੇ ਕੀਤੇ, ਉਸ ਦਾਤਣ ਨੂੰ ਗੱਡ ਕੇ ਫਿਰ ਮਹਾਰਾਜ ਚੁੱਭੀ ਮਾਰ ਕੇ ਮਹਾਰਾਜ ਕਹਿਣ ਲੱਗੇ ਬਣ ਨੂੰ ਕਿ ਸਾਡੇ ਅੱਗੇ ਹੀ ਵਰਤਾਰਾ ਇਹ ਵਰਤ ਰਿਹਾ। ਸੱਚੇ ਪਾਤਸ਼ਾਹ ਸਤਖੰਡ ਵੀ ਗਏ, ਅੱਗੇ ਜਾ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਰੋੜਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਰਵਾਜ਼ੇ ਅੱਗੇ ਖੜੇ ਹਨ, ਸਲੋਕ ਮੁਕਤੀ ਵਾਲੇ ਪਹਿਲਾਂ ਮਿਲੇ, ਉਹਨਾਂ ਨਮਸਕਾਰ ਕੀਤੀ, ਕੁਸ਼ਲ ਕੀਤੀ, ਫਿਰ ਸਮੀਪ ਮੁਕਤੀ ਵਾਲੇ ਮਿਲੇ, ਉਹਨਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕੀਤੀ, ਫਿਰ ਸਭ ਸਮੇਂ ਦੀ ਇਸੇ ਪ੍ਰਕਾਰ ਸਰੂਪ ਮੁਕਤੀ ਵਾਲੇ ਅਤੇ ਸਲੋਕ ਮੁਕਤੀ ਵਾਲੇ ਅਤੇ ਸੁਜਿਤ ਮੁਕਤੀ ਚਾਰੇ ਮੁਕਤੀ ਵਾਲਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕੀਤੀ। ਅੱਗੇ ਮਹਾਰਾਜ ਸਾਹਿਬ ਨਿਰੰਕਾਰ ਦੇ ਅਤ ਉੱਚਾ ਤਾਂਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ, ਉਹ ਜਲ ਵਿੱਚ ਸੱਚਖੰਡ ਵਿੱਚ ਪਹੁੰਚ ਗਏ। ਅੰਤਰੀਜਾਮੀ ਅਕਾਲ ਪੁਰਖ ਨੇ ਅਤਿਅੰਤ ਪ੍ਰਸੰਨ ਹੋ ਕੇ ਕਿਹਾ, ਆਓ ਗੁਰੂ ਨਾਨਕ ਦੇਵ ਜੀ ਨਾਮ ਦਾ ਉਤਸ਼ਾਹ ਸੰਸਾਰ 'ਚ ਪੈਦਾ ਕਰਨ ਵਾਲੇ ਜਗਤ ਗੁਰੂ, ਕਿਰਪਾ ਕਰੋ, ਆਪ ਸੰਸਾਰ ਦੇ ਅੰਦਰ ਨਾਮ ਦੀ ਮਹਿਮਾ ਫੈਲਾਈ ਹੈ ਕਿ ਆਪ ਫੈਲਾਓਗੇ। ਮਹਾਰਾਜ ਨੇ ਕਿਹਾ, ਮਹਾਰਾਜ ਗੁਰੂ ਧਾਰ ਕੇ ਨਾਮ ਦੇਵ ਦੀ ਮਾਤ ਲੋਕ ਦੇ ਅੰਦਰ ਦੁਨੀਆਂ ਦੇ ਅੰਦਰ ਮਰਿਆਦਾ ਹੈ, ਸੋ ਕਿਰਪਾ ਕਰੋ ਆਪ ਸੱਚੇ ਪਾਤਸ਼ਾਹ। ਅਕਾਲ ਪੁਰਖ ਨੂੰ ਉਸਨੇ ਕਿਹਾ, ਅਸੀਂ ਤੁਹਾਨੂੰ ਗੁਰੂ ਰੂਪ ਹੋ ਕੇ ਵਾਹ ਵਾਹ ਹੋ ਤੁਸੀਂ ਆਪੇ ਦੇ ਚੇਲਾ, ਜਿਵੇਂ ਮਹਾਰਾਜ ਸਾਹਿਬ ਬਣੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਹਨਾਂ ਤੋਂ ਛਕਿਆ, ਇਵੇਂ ਅਕਾਲ ਪੁਰਖ ਗੁਰੂ ਨਾਨਕ ਰੂਪ ਵੀ ਆਪ ਹੋ ਗਿਆ ਅਤੇ ਗੁਰੂ ਰੂਪ ਵੀ ਆਪ ਹੋ ਕੇ ਸੱਚੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ, ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ, ਹਰ ਗੁਰ ਮੂਲ ਚੇਤਾ ਵਰਤਾ ਨਾਨਕ ਹਰ ਗੁਰ ਪਾਇਆ। ਅੰਤਰਯਾਮੀ ਨੇ ਉਸ ਵੇਲੇ ਇਸ ਪ੍ਰਕਾਰ ਦੇ ਵਾਕ ਕਹੇ ਕਿ ਲਓ ਗੁਰਮੂਲ ਮੰਤਰ ਤੁਹਾਨੂੰ ਅਸੀਂ ਬਖਸ਼ਦੇ ਹਾਂ। ਹਜ਼ੂਰ ਨੂੰ ਉਸ ਵੇਲੇ ਸਰਵਣ ਕੀਤਾ, ਆਪ ਨੂੰ ਉਚਾਰਨ ਕੀਤਾ, ਅਕਾਲ ਪੁਰਖ ਨੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ, ਇਹਨਾਂ ਮਹਾਂਮੰਤਰ ਮਹਾਰਾਜ ਜੀ ਨੂੰ ਉਚਾਰਨ ਕੀਤਾ। ਸਤਿਗੁਰੂ ਜੀ ਨੇ ਸਨਮੁਖ ਕਿਹਾ, ਜਪ ਆਪ ਸੱਚ ਜਵਾਬ ਸੱਚ ਹੈ ਤੁਸੀਂ ਸੱਚ ਨਾਨਕ ਹੋਸੀ ਤੁਸੀਂ ਸੱਚ, ਇਹ 58 ਅੱਖਰਾਂ ਇਹ ਮੰਤਰ ਸਤਿਖੰਡ ਵਿੱਚ ਉਚਾਰਨ ਕੀਤਾ ਹੈ, ਪਹਿਲਾ ਕਰਤਾ ਪੁਰਖ ਵੱਲੋਂ 36 ਅੱਖਰਾਂ ਮੰਤਰ ਅਤੇ ਦੂਸਰਾ ਗੁਰੂ ਨਾਨਕ ਸਾਹਿਬ ਵੱਲੋਂ। ਮਹਾਰਾਜ ਸਾਹਿਬ ਨੂੰ ਪੁੱਛਿਆ, ਨਾਮ ਦੀ ਮਹਿਮਾ ਕਿੰਨੀ ਕੁ ਵਿਖਾਰੋਂਗੇ? ਤਾਂ ਆਪ ਨੇ ਕਿਹਾ, ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣਾ ਪਿਆਓ, ਚੰਨ ਸੂਰਜ ਦੇ ਗੁਫਨ ਨੂੰ ਦੇਖਾਂ, ਸੁਪਨੇ ਸੌਣ ਨਾ ਥਾਂ, ਹੀ ਤੇਰੀ ਕੀਮਤ ਨਾ ਪਾਹੋ ਕੇਵਲ ਆਖਾਂ ਨਾ, ਇਹ ਨਾਮ ਦੀ ਮਹਿਮਾ ਅਤੇ ਮਹਾਰਾਜ ਜੀ ਨੂੰ ਉਚਾਰਨ ਕੀਤਾ ਸ਼ਬਦ। ਉਸ ਵੇਲੇ ਮਹਾਰਾਜ ਨੇ ਕਿਹਾ, ਤੁਸੀਂ ਹੁਣ ਮੋਦੀਖਾਨੇ ਦੀ ਕਾਰ ਨੂੰ ਛੱਡ ਕੇ ਸਾਰੇ ਸੰਸਾਰ ਦੇ ਅੰਦਰ ਸੱਤਾਂ ਦੀਪਾਂ 'ਚ, ਨਵਾਂ ਖੰਡਾਂ 'ਚ, ਜਿੱਥੋਂ ਤੱਕ ਪ੍ਰਿਥਵੀ ਹੈ, ਸਾਰਿਆਂ 'ਚ ਸਤਨਾਮ ਦਾ ਪ੍ਰਚਾਰ ਕਰੋ। ਸੰਸਾਰ ਜਲਦ ਹੈ, ਜਲ ਕੇ ਲੈ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰਾ ਚੁੱਕੇ ਲੈ ਉਵਾਰ। ਇਹ ਮਹਾਰਾਜ ਦੀ ਆਗਿਆ ਪਾ ਕੇ ਸੱਚੇ ਪਾਤਸ਼ਾਹ ਸੱਚਖੰਡ ਦੇ ਵਿੱਚੋਂ 30 ਦਿਨ ਵਾਪਸ ਆਏ। ਪਿੱਛੋਂ ਬੜੀ ਭਾਲ ਕੀਤੀ, ਜਾਲ ਪਾ ਪਾ ਕੇ ਦੌਲਤ ਖਾਂ ਨਵਾਬ ਨੂੰ ਵੀ, ਹੋਰ ਲੋਕਾਂ ਨੂੰ ਵੀ, ਗੁਰੂ ਸਾਹਿਬ ਦੀ ਦੇਹ ਕਿਤੋਂ ਨਾ ਮਿਲੀ। ਫਿਰ ਮਹਾਰਾਜ ਸਾਹਿਬ 30 ਦਿਨ ਸੰਤ ਘਾਟ ਜਿੱਥੇ ਗੁਰਦੁਆਰਾ ਬਣਿਆ ਹੋਇਆ ਮਹਾਰਾਜ ਯਾਦਗਾਰ, ਉੱਥੇ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸੇਵਕ ਹਰੋਜ਼ ਨਦੀ ਦੇ ਕਿਨਾਰੇ ਉੱਤੇ ਬਸਤਰ ਲੈ ਕੇ ਉਸ ਵੇਲੇ ਇਸ਼ਨਾਨ ਦੇ ਜਾਇਆ ਕਰਦਾ। ਤੀਏ ਦਿਨ ਗੁਰੂ ਮਹਾਰਾਜ ਸਾਹਿਬ ਇੱਧਰ ਬੇਬੇ ਨਾਨਕੀ ਜੀ ਪਰਨ ਕਰਕੇ ਬੈਠ ਗਏ ਕਿ ਮਹਾਰਾਜ ਸਾਹਿਬ ਆਪ ਪ੍ਰਗਟ ਹੋਵੋ। ਸਮਾਧੀ ਲਾ ਕੇ ਬੀਬੀ ਜੀ ਗੁਰੂ ਸਾਹਿਬ ਨੂੰ ਚੇਤੇ ਕਰ ਰਹੇ ਹਨ। ਸਤਿਗੁਰੂ ਤੀਜੇ ਦਿਨ ਅੰਮ੍ਰਿਤ ਵੇਲੇ ਤੜਕੇ ਸਵਾ ਪੈਰ ਦੇ ਇਸ਼ਨਾਨ ਵੇਲੇ ਦੇਈ ਇਸੇ ਪ੍ਰਕਾਰ ਪ੍ਰਗਟ ਹੋਏ। ਉਹ ਦਾਸ ਨੂੰ ਬੜੀ ਹੈਰਾਨਗੀ ਹੋ ਗਈ, ਬਸਤਰ ਲੈ ਕੇ ਮਹਾਰਾਜ ਦੇ ਚਰਨੀ ਛੋਇਆ। ਗੁਰੂ ਮਾਂ ਭਾਈ ਭਗੀਰ ਸੋਹ ਦਾ ਨਾਮ ਸੀ ਸਾਹਿਬ ਸੰਗਤ ਜੀ, ਜੋ ਮਨਸੀਹਾਂ ਦਾ ਸ਼੍ਰੀ ਗੁਰੂ ਸਾਹਿਬ ਤੋਂ ਵਰੋਸ ਆਇਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਸੇਵਕ ਬਹੁਤ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਕਿਹਾ ਕਿ ਨਿਹਾਲ ਹੋ ਗਏ ਸਿੱਖਾ। ਬਸਤਰ ਪਹਿਰ ਕੇ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਮੋਦੀਖਾਨੇ ਨੂੰ ਆ ਗਏ। ਮੋਦੀਖਾਨੇ ਜਿੰਦਾ ਲੱਗਾ ਵੇਖ ਕੇ ਸੱਚੇ ਪਾਤਸ਼ਾਹ ਨੇ ਕਿ ਜਿੰਦਾ ਕਿਸਮ ਲਵਾਇਆ ਹੈ, ਕਿ ਜੀ ਦੌਲਤ ਖਾਨ ਲਵਾਤਾ ਆਪ ਲੱਭੇ ਨਹੀਂ ਹੋ। ਉਸ ਵੇਲੇ ਮਹਾਰਾਜ ਜਿੰਦਾ ਭੁਲਾ ਕੇ ਗਰੀਬਾਂ ਨੂੰ ਕਹਿਤਾ ਜੇ ਤੋਲ ਕੇ ਦਿੰਦੇ ਸੀ, ਹੁਣ ਲੈ ਜਾਓ ਜਿੰਨੀ ਕਿਸੇ ਨੂੰ ਚੀਜ਼ ਦੀ ਲੋੜ ਹੈ। ਕੋਈ ਬਸਤਰਾਂ ਨੂੰ ਪੈ ਗਿਆ, ਕੋਈ ਪੈਸਿਆਂ ਨੂੰ, ਕੋਈ ਰੁਪਇਆਂ ਨੂੰ, ਕੋਈ ਹੋਰ ਚੀਜ਼ਾਂ ਨੂੰ। ਐਸੀ ਸਾਧ ਸੰਗਤ ਜੀ ਜਿਵੇਂ ਨਿਧੀ ਨਹੀਂ ਨਾ ਮੁੱਕਦੀ, ਇਸ ਪ੍ਰਕਾਰ ਮਹਾਰਾਜ ਦੀ ਹੱਥ ਸਾਲ ਜਿਹੜੀ ਹੈ ਉਹ ਖੁੱਟ ਹੋ ਗਈ ਮੁੱਕੀ ਨਾ। ਸਾਰੇ ਲੋਕ ਰੱਜ ਕੇ ਲਿਜਾ ਲਿਆ ਕੇ ਪਦਾਰਥ। ਅਖੀਰ ਨਵਾਬ ਨੂੰ ਪਤਾ ਲੱਗਾ ਕਿ ਮਹਾਰਾਜ ਤਾਂ ਮੋਦੀਖਾਨਾ ਲੁਟਾਤਾ। ਉਸ ਵੇਲੇ ਆ ਕੇ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਵੇਖ ਕੇ ਕਹਿਣ ਲੱਗਾ, ਉਹ ਜੇ ਹੁਣ ਇਹ ਦਰਵੇਸ਼ ਬਣ ਗਏ, ਇਹਨਾਂ ਨੇ ਮੇਰਾ ਕੰਮ ਨਹੀਂ ਕੋਈ ਕਰਨਾ। ਉਸ ਵੇਲੇ ਜਿੰਦਰਾ ਲਾਤਾ ਮੋਦੀਖਾਨੇ ਦੇ ਤਾਂ ਹੀ ਆਪ ਗੁਰੂ ਮਹਾਰਾਜ ਸਾਹਿਬ ਦੇਈ ਦੇ ਕਿਨਾਰੇ 'ਤੇ ਆ ਗਏ। ਦੇਈ ਦੇ ਕਿਨਾਰੇ 'ਤੇ ਆ ਕੇ ਉੱਥੇ ਗੋਜ ਕਥਾ ਦੇ ਵਿੱਚ ਲਿਖਿਆ ਹੋਇਆ ਹੈ, ਇੱਕ ਪੋਥੀ ਹੈ ਗੋਜ ਕਥਾ, ਭਾਈ ਹਰ ਸਿੰਘ ਨੇ ਲਿਖੀ ਹੋਈ। ਉਹ ਲਿਖਿਆ ਕਿ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨਾਂ ਕਰਨ ਨੂੰ ਸਾਰਾ ਜਗ ਢੁੱਕ ਪਿਆ। ਬੇਬੇ ਨਾਨਕੀ ਜੀ ਨੂੰ ਆਗਿਆ ਕੀਤੀ ਸੇਵਕ ਭੇਜ ਕੇ, ਜਾ ਬੀਬੀ ਕੜਾਹ ਪ੍ਰਸ਼ਾਦ ਕਰਕੇ ਲਿਆ। ਕੜਾਹ ਪ੍ਰਸ਼ਾਦ ਕਰਕੇ ਉੱਥੇ ਦੇਈ ਦੇ ਕਿਨਾਰੇ ਵਿੱਚ ਬੇਰ ਸਾਹਿਬ ਗੁਰਦੁਆਰਾ ਲਿਆਂਦਾ ਗਿਆ। ਹਜ਼ੂਰ ਨੇ ਮੂਲ ਮੰਤਰ ਦਾ ਪਾਠ ਕਰਕੇ ਸਾਰਿਆਂ ਦੇ ਕੰਨਾਂ 'ਚ ਪਾਇਆ। ਸਭਨਾਂ ਦੇ ਤਾਂ ਹੀ ਜਿੰਨੀਆਂ ਨੇ ਸੁਣੀ ਸਾਹਨਾਂ ਦੀਆਂ ਲੇਵਾਂ ਲੱਗ ਗਈਆਂ, ਸਿੱਖੀ ਨੂੰ ਧਾਰਨ ਕਰ ਲਿਆ। ਪਹਿਲਾਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਹੈ ਕਿ ਦੇਈ ਦੁਆਰਾ। ਜਿਸ ਵੇਲੇ ਸੱਚੇ ਪਾਤਸ਼ਾਹ ਜੀ ਕਿਉਂ ਦੁਨੀਆਂ ਦੇ ਤਾਰਨ ਵਾਸਤੇ ਸੱਚੇ ਪਾਤਸ਼ਾਹ ਨੂੰ ਤਿਆਰੀ ਕੀਤੀ, ਉਸ ਵੇਲੇ ਆਪ ਸੱਚੇ ਪਾਤਸ਼ਾਹ ਉੱਥੇ ਮੜੀਆਂ ਬਹੁਤ ਸਾਰੀਆਂ ਸੀ, ਹੁਣ ਵੀ ਬੜੇ ਬੜੀਆਂ ਮੜੀਆਂ ਸਨ ਗੀਆਂ ਬੇਰ ਸਾਹਿਬ ਦੇ ਕੋਲੇ। ਇੱਥੇ ਆਪ ਬੀਆ ਬਾਮ ਦੇ ਵਿੱਚ ਬੈਠੇ ਹਨ ਅਤੇ ਆਪ ਇਉਂ ਕਹਿੰਦੇ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ। ਇਸ ਪ੍ਰਕਾਰ ਦੇ ਬਚਨ ਕਹਿਣ ਤੋਂ ਨਵਾਬ ਦੇ ਕੋਲੇ ਕਾਜ਼ੀਆਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਮਹਾਰਾਜ ਸਾਹਿਬ ਦਾ ਕਹਿੰਦੇ ਹਿੰਦੂ ਵੀ ਕੋਈ ਨਹੀਂ ਅਤੇ ਮੁਸਲਮਾਨ ਵੀ ਕੋਈ ਨਹੀਂ ਹੈ, ਇਹ ਬਚਨ ਕਹਿੰਦੇ ਹੈ। ਉਸ ਵਕਤ ਮੂਲਿਆਂ ਨੂੰ ਪੁਕਾਰ ਕੀਤੀ ਕਿ ਉਹਨਾਂ ਨੂੰ ਖਬਰਾਂ ਕੋਈ ਝੂਠ ਨਾ ਚੜਿਆ ਹੋਇਆ ਜਾਂ ਕੋਈ ਪ੍ਰੇਰ ਚੜਿਆ ਨਹੀਂ, ਇਹ ਗੱਲਾਂ ਕੀਤੀਆਂ। ਅਤੇ ਨਵਾਬ ਦਾ ਕਾਗਜ਼ਾ ਲੈ ਕੇ ਕਾਜ਼ੀ ਆਇਆ। ਜਦੋਂ ਕਾਜ਼ੀ ਆਇਆ ਗੁਰੂ ਸਾਹਿਬ ਜੀ ਨੂੰ ਸ਼ਬਦ ਉਚਾਰਿਆ, ਝਿਰਕਤ ਲਿਖਣਾ ਖੇਤੀ ਜਿਹੜੀ ਜਿਹੜਾ ਖਲਵਾੜੇ ਕਿਆ ਥਾਂ, ਸੁਣ ਕੇ ਕਾਜ਼ੀ ਪੈਰੀ ਪੈ ਗਿਆ ਸਿੱਖ ਬਣ ਗਿਆ ਸੱਚੇ ਪਾਤਸ਼ਾਹ ਦਾ। ਫਿਰ ਨਵਾਬ ਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਸਾਹਿਬ ਤਾਂ ਕਾਜ਼ੀਆਂ ਨੂੰ ਵੀ ਮੇਰਿਆਂ ਨੂੰ ਸਿੱਖ ਬਣਾਈ ਜਾਂਦੇ ਹੈ। ਉਸ ਵੇਲੇ ਨਵਾਬ ਨੇ ਆਦਮੀ ਭੇਜਿਆ ਸੱਚੇ ਪਾਤਸ਼ਾਹ ਨੂੰ ਕਿ ਹਿਸਾਬ ਕਿਤਾਬ ਆਪਣਾ ਕਰ ਦਿਓ। ਹਿਸਾਬ ਵਾਸਤੇ ਮਹਾਰਾਜ ਸਾਹਿਬ ਜਿਸ ਵਕਤ ਆਏ ਅਤੇ ਉਸ ਵੇਲੇ ਨਵਾਬ ਨੂੰ ਸਲਾਮ ਵਗੈਰਾ ਕੋਈ ਨਾ ਕੀਤੀ, ਆਪ ਜੀ ਮੌਜ ਵਿੱਚ ਖੜ੍ਹੇ ਹੋਏ ਸੱਚੇ ਪਾਤਸ਼ਾਹ। ਨਵਾਬ ਕਹਿਣ ਲੱਗਾ, ਤੁਸੀਂ ਤੁਹਾਡੀ ਨਿਗਾਹ 'ਚ ਕੋਈ ਹਿੰਦੂ ਅਤੇ ਮੁਸਲਮਾਨ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਗਰੀਬ ਨੂੰ ਆਦਮ ਕਿਹਾ ਕਿ ਸਭ ਪਰਮੇਸ਼ੁਰ ਦੀ ਜਾਤ ਹੈ। ਜਦੋਂ ਇਹ ਬਚਨ ਕਹੇ ਚੰਗਾ, ਫਿਰ ਕਹਿੰਦੇ ਹਿੰਦੂ ਮੁਸਲਮਾਨ ਕੋਈ ਹੈ ਤਾਂ ਮੇਰੇ ਨਾਲ ਨਵਾਜ਼ ਪੜ੍ਹੋ ਚੱਲ ਕੇ। ਇਹ ਜਦੋਂ ਕਿਹਾ, ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਨਹੀਂ ਰੋਕਦਾ ਹੈ ਨਵਾਜ਼ ਕਿਤੇ ਚੱਲ ਰਹੋ, ਉਹਨਾਂ ਚਿਰ ਤੂੰ ਨਵਾਜ਼ ਪੜ੍ਹ ਨਹੀਂ ਸਕਦਾ। ਅਸੀਂ ਤੇਰੇ ਨਾਲ ਚੱਲਣ ਨੂੰ ਤਿਆਰ ਹਾਂ। ਦੁਨੀਆਂ 'ਚ ਬਹੁਤ ਖੋਹ ਪੈ ਗਿਆ ਕਿ ਗੁਰੂ ਮਹਾਰਾਜ ਸਾਹਿਬ ਮੁਸਲਮਾਨ ਹੋਣ ਵਾਸਤੇ ਚੱਲ ਪਏ ਨਵਾਬ ਲੈ ਚੱਲਿਆ ਨਾਲ। ਉਹ ਗੁਰਦੁਆਰਾ ਸਾਹਿਬ ਅੰਤਰਜਾਮੀ ਗੁਰਦੁਆਰਾ ਹੁਣ ਮਸੀਤ ਦਾ ਬਣਿਆ ਹੋਇਆ ਪਾਕਿਸਤਾਨ ਬਣਨ ਤੋਂ, ਉਸ ਮਸੀਤ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੂੰ ਮਿਲ ਗਿਆ। ਜੋ ਨਵਾਜ਼ ਪੜ੍ਹਨ ਲੱਗਾ ਕਾਜ਼ੀ ਦੇ, ਇਹ ਦੋਵੇਂ ਨਵਾਬ ਪੜ੍ਹਨ ਲੱਗੇ ਨਵਾਜ਼, ਸਿੱਧਾ ਕਰਨ ਲੱਗੇ। ਗੁਰੂ ਸਾਹਿਬ ਉਸੇ ਤਰ੍ਹਾਂ ਖੜ੍ਹੇ ਰਹੇ। ਜਿਸ ਵਕਤ ਖੜ੍ਹੇ ਰਹੇ, ਕਾਜ਼ੀ ਨਵਾਜ਼ ਪੜ੍ਹ ਲਈ, ਕਹਿਣ ਲੱਗਾ ਕਿ ਨਵਾਜ਼ ਨਹੀਂ ਪੜ੍ਹੀ ਸਾਡੇ ਨਾਲ। ਗੁਰੂ ਮਹਾਰਾਜ ਸਾਹਿਬ ਜੀ ਹੱਸ ਪਏ। ਫਿਰ ਨਵਾਬ ਕਹਿੰਦਾ, ਮਹਾਰਾਜ ਤੂੰ ਨਵਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ, ਦੌਲਤ ਖਾਂ ਕਿਹਦੇ ਨਾਲ ਨਵਾਜ਼ ਪੜ੍ਹੀਏ? ਤੂੰ ਜਿਸ ਵਕਤ ਸਿੱਧਾ ਕਰਨ ਲੱਗਾ ਸੀ, ਕਨਾਲ ਦੇ ਵਿੱਚ ਜਾ ਕੇ ਘੋੜੇ ਖਰੀਦਦਾ ਫਿਰਦਾ ਸੀ, ਤੇਰਾ ਮਨ ਚੰਚਲ ਹੋਇਆ ਫਿਰਦਾ ਸੀ ਘੋੜੇ ਖਰੀਦਣ ਵਿੱਚ, ਤੂੰ ਖੁਦਾ ਦਾ ਝੂਠਾ ਵੇਸ ਧਾਰਿਆ ਸੀ ਖੁਦਾ ਦੀ ਬੰਦਗੀ ਕਰਨ ਦਾ, ਇੱਥੇ ਇਹਨੇ ਝੂਠਾ ਹੀ ਮੱਥੇ ਟੇਕੀ ਜਾਂਦਾ ਸੀ, ਅਤੇ ਮਨ ਤੇਰਾ ਕਨਾਰ ਕੇ ਉਸ ਵੇਲੇ ਘੋੜੇ ਖਰੀਦਦਾ ਫਿਰਦਾ ਸੀ। ਸੁਣ ਕੇ ਸੱਚ ਮੰਨ ਲਿਆ, ਠੀਕ ਹੈ ਮਹਾਰਾਜ ਆਪ ਨੇ ਮੇਰੀ ਜਲਦੀ ਦੱਸਤੀ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰਾ ਮਨ ਚੰਚਲ ਹੋਇਆ, ਇਹ ਕਿਵੇਂ ਟਿਕਾ ਚਾਹੇ। ਉਸ ਵੇਲੇ ਗੁਰੂ ਸਾਹਿਬ ਨੂੰ ਉਪਦੇਸ਼ ਦੇ ਕੇ ਨਵਾਬ ਨੂੰ ਦੌਲਤ ਖਾਨ ਲੋਧੀ ਭਲਾ ਬਣਾ ਤਾ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਮਜਲਿਸ ਮਰਦਾਨਾ ਦੀ ਰਾਸ਼ੀ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਬਖਸ਼ੀ ਕੀਤੀ। ਕਾਜੀ ਕਹਿੰਦਾ ਹੇ ਦੌਲਤ ਖਾਨ ਤੇਰਾ ਤਾਂ ਚੁੱਪ ਠੀਕ ਸਜਦੇ ਵਕਤ ਘੋੜੇ ਖਰੀਦ ਕੇ ਲੈ ਗਏ, ਮੈਂ ਤੁਹਾਨੂੰ ਅੱਜ ਸੀਖ ਭਰੀ ਹੈ ਪੂਰੀ, ਮੇਰੇ ਨਾਲ ਕਿਉਂ ਨਾ ਇਹਨੂੰ ਪੜ੍ਹੀ। ਮਹਾਰਾਜ ਕਹਿਣ ਲੱਗੇ ਤੂੰ ਵੀ ਆਪਦਾ ਪੜਦਾ ਪ੍ਰਗਟ ਕਰਿਆ ਚਾਹੁੰਦਾ ਹੈ। ਤੂੰ ਕਹਿੰਦੇ ਤੇਰੇ ਘਰ ਦੇ ਵਿੱਚ ਵਛੇਰੀ ਹੈ, ਦਿੱਤੀ ਹੋਈ ਘੋੜੀ ਨੇ, ਉਹਦੇ ਕੋਲ ਟੋਆ, ਤੂੰ ਉਹਨੂੰ ਸਾਂਭ ਦੱਸ ਦਿੱਤਾ ਵਛੇਰੀ ਨੇ ਵਿੱਚ ਡਿੱਗ ਪਏ। ਫਿਰ ਸਾਰੇ ਹਾਸੇ ਹੋ ਗਏ। ਇਹ ਕਹਿੰਦਾ ਨਹੀਂ ਮੈਂ ਤਾਂ ਨਵਾਬ ਪੜ੍ਹੀ ਹੈ। ਨਵਾਬ ਕਹਿੰਦਾ ਵੀ ਘੋੜੀ ਸੂਈ ਹੈ ਕਿ ਨਹੀਂ, ਅਤੇ ਹਾਂ ਟੋਆ ਵੀ ਹੈ ਕਿ ਨਹੀਂ, ਅਤੇ ਜੀ ਹੈ। ਫਿਰ ਦੱਸ ਤੇਰਾ ਮਨ ਜਾਣਾ ਕੀ ਔਖਾ। ਫਿਰ ਕਾਜੀ ਨੂੰ ਮਿਲਣਾ ਪਿਆ। ਇਸ ਪ੍ਰਕਾਰ ਸੁਲਤਾਨਪੁਰ ਦੇ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤੀ। ਦੂਜੇ ਮਹਾਰਾਜ ਸਾਹਿਬ ਜੋ ਮੱਕੇ ਗਏ ਹੈ, ਉੱਥੇ ਕਾਜੀਆਂ ਦੇ ਨਾਲ ਸੱਚੇ ਪਾਤਸ਼ਾਹ ਦੀ ਚਰਚਾ ਹੋਈ ਹੈ। ਇਹੋ ਸ਼ਲੋਕ ਮੱਕੇ ਵੀ ਗੁਰੂ ਸਾਹਿਬ ਨੇ ਉਚਾਰਨ ਕੀਤੇ ਹੈ। ਇਹ ਦੋ ਥਾਂ ਕਹਾਣੀਆਂ ਨੇ ਦੋਹਾਂ ਸ਼ਲੋਕਾਂ ਦੀਆਂ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ।
ਨਵਾਬ ਜਾਂ ਇਹ ਮੱਕੇ ਦੇ ਕਾਜੀਓ ਸੁਣੋ, ਜਿਹੜੀ ਮਿਹਰਬਾਨੀ ਕਰਨੀ ਹੈ ਨਾ ਆਪਣੇ ਮਨ ਦੇ ਉੱਤੇ, ਆਪਣੀ ਜੀ ਤੇ ਤਰਸ ਕਰਨਾ ਕਿ ਪਰਮੇਸ਼ੁਰ ਦੀ ਪ੍ਰਾਪਤੀ ਇਹੋ ਜਿਹੀ ਉਹਦੀ ਜ਼ਿੰਦਗੀ 'ਚ ਹੋ ਜਾਵੇ, ਜੋ ਮਰ ਗਏ ਕੁਝ ਨਹੀਂ ਹੋ ਸਕਣਾ। ਇਹ ਜਿਹੜੀ ਮਿਹਰਬਾਨੀ ਕਰਨੀ ਆਪਣੇ 'ਤੇ, ਇਹੋ ਹੀ ਮਸੀਤ ਚਾਹੀਦੀ ਹੈ। ਇਸ ਮਸੀਤ ਵਿੱਚ ਬੈਠ ਕੇ ਪਰਮੇਸ਼ੁਰ ਦੇ ਅੱਗੇ ਸਿੱਧਾ ਹੋ ਸਕਦਾ ਹੈ। ਸੋ ਮਿਹਰਬਾਨੀ ਜਿਹੜਾ ਸਾਰਿਆਂ ਦੀਆਂ 'ਤੇ ਤਰਸ ਕਰਨਾ ਹੈ, ਇਹ ਨਹੀਂ ਸਮਝਣਾ ਕਿ ਹਿੰਦੂਆਂ ਨੂੰ ਲੁੱਟ ਲਓ, ਖੋਹ ਲਓ ਇਹਨਾਂ ਦੀਆਂ ਇਸਤਰੀਆਂ ਨੂੰ, ਖੋਹ ਲਓ ਇਹਨਾਂ ਦੇ ਬੱਚਿਆਂ ਨੂੰ ਮੁਸਲਮਾਨ ਬਣਾ ਲਓ, ਜ਼ਬਰਦਸਤੀ ਤੁਹਾਨੂੰ ਭਿਸ਼ਟ ਮਿਲੇਗਾ। ਇਹ ਕਈ ਜ਼ੁਲਮ ਨਹੀਂ ਕਰਨਾ ਚਾਹੀਦਾ। ਜਿਹੜੀ ਸਾਰਿਆਂ 'ਤੇ ਮਿਹਰਬਾਨੀ ਕਰਨੀ ਚਾਹੀਦੀ ਹੈ, ਜਿਵੇਂ ਆਪਦੇ ਜੀਵ ਨੂੰ ਭਲਾ ਚਾਹੁੰਦੇ ਹੋ, ਇਹ ਸਾਰਿਆਂ ਦਾ ਭਲਾ ਲੋੜੋ। ਇਹ ਜਿਹੜੀ ਮਿਹਰਬਾਨੀ ਕਰਨੀ, ਇਹੋ ਹੀ ਮਸੀਤ ਹੋਣੀ ਚਾਹੀਦੀ ਹੈ ਉਸ ਵਾਹਿਗੁਰੂ ਦੇ ਅੱਗੇ ਨਵਾਜ਼ ਪੜ੍ਹਨ ਵਾਸਤੇ।
ਸਿਦਕ ਮੁਸੱਲਾ,
ਅਤੇ ਸਿਦਕ ਭਰੋਸਾ ਜਿਹੜਾ ਹੋਣਾ ਹੈ, ਐਵੇਂ ਅਸਲ ਵਿਛਾਲੇ ਉਹਨਾਂ ਦੇ ਜਾਂ ਸਫ਼ਾ ਵਿਛਾਲੀਆਂ। ਇਸ ਪ੍ਰਕਾਰ ਮਸੱਲਾ ਅਸਲ ਦਾ ਨਾਮ ਕਹਿੰਦੇ ਮੁਸਲਮਾਨ, ਉਹਦੇ ਨਾਲ ਨਹੀਂ ਰੱਬ ਨੂੰ ਮਿਲਣਾ। ਜਿਹੜਾ ਭਰੋਸਾ ਦਿਲ ਤੋਂ ਹੋਣਾ ਕਿ ਮੇਰਾ ਵਾਹਿਗੁਰੂ ਨਾਲ ਹੈ, ਇਹ ਮਸੱਲਾ ਆਸਣ ਵਿਖਾਉਣਾ ਚਾਹੀਦਾ ਹੈ।
ਹੱਕ ਹਲਾਲ ਕੁਰਾਨ,
ਅਤੇ ਕੁਰਾਨ ਸ਼ਰੀਫ ਦਾ ਇਹ ਪੜ੍ਹਨਾ ਹੈ। ਜਿਹੜਾ ਹੱਕ ਦੀ ਕਮਾਈ ਕਰਨੀ ਹੈ, ਹੱਕ ਦੀ ਕਮਾਈ ਕਰਨੀ ਹੈ, ਜਿਹੜੀ ਧਰਮ ਦੀ ਕਮਾਈ ਕਿਰਤ ਕਰਕੇ ਵੰਡ ਕੇ ਖਾਣਾ, ਜਿਹੜਾ ਹੱਕ ਲਾਲ ਦੀ ਕਮਾਈ ਕਰਕੇ, ਇਹੋ ਹੀ ਹਲਾਲ ਹੈ। ਬੱਕਰਿਆਂ ਨੂੰ ਜੀਵਾ ਕਰ ਲੈਣ ਦਾ ਨਾਂ ਹਲਾਲ ਨਹੀਂ ਹੈ। ਜਿਹੜਾ ਆਪੋ ਮਰਿਆ ਹੋਵੇ ਉਹਨੂੰ ਤਾਂ ਕਹਿੰਦੇ ਹਰਾਮ, ਅਤੇ ਜਿਹੜਾ ਆਪ ਛੁਰੀ ਗਲਦੇ ਅਤੇ ਜਦੋਂ ਮਰਨ ਪ੍ਰਣਾਊ ਹੋਵੇ ਪਸ਼ੂ, ਉਦੋਂ ਦੇ ਗਲਦੇ ਢਾਈ ਛੁਰੀਆਂ ਫਿਰਦੇ ਬਿਸਮਿਲ੍ਲਾ, ਉਸਮਾਂ ਰਹਿਮਾਨ ਉਲ ਰਹੀਮ ਲਾ ਇਲਾ ਇਲਾ ਬਿਸਮਿਲ੍ਲਾ, ਇਸ ਪ੍ਰਕਾਰ ਮੁਹੰਮਦ ਰਸੂਲ ਲਿਲਾ, ਇਹ ਹੈ ਕਲਮਾ ਇਹਨਾਂ ਦਾ। ਇਸ ਪ੍ਰਕਾਰ ਕਰਕੇ ਜਿਹਦਾ ਇਹ ਮਤਲਬ ਹੈ ਬਿਸਮਿਲ੍ਲਾ, ਮੈਂ ਸ਼ੁਰੂ ਕਰਦਾ ਰੱਬ ਦਾ ਨਾਮ, ਅਤੇ ਰਹਿਮਾਨ ਉਲ ਰਹੀਮ ਜਿਹੜਾ ਰਹਿਮਤ ਦੇ ਰੱਖਣ ਵਾਲਾ, ਅਤੇ ਲਾ ਇਲਾ ਇਲਾ ਸਵਾਲ ਲੈ ਤਾਂ ਹੋਰ ਕੋਈ ਨਹੀਂ, ਇਹ ਮਤਲਬ ਹੈ ਉਹਨਾਂ ਦਾ। ਇਹਨਾਂ ਯਹੂਦੀਆਂ ਦਾ ਮੰਤਰ ਹੈ, ਜਿਸ ਵੇਲੇ ਮੁਹੰਮਦ ਹੋਏ ਹੈ, ਮੁਹੰਮਦ ਨਾਲ ਲਾ ਤਾਂ ਮੁਹੰਮਦ ਰਸੂਲ ਲਾ ਲਿਲਾ, ਮੁਹੰਮਦ ਜਿਹੜਾ ਹੈ ਰਸੂਲ ਭੇਜਿਆ ਹੋਇਆ ਅੱਲਾਹ ਦਾ, ਇਹ ਨਾਲ ਕੱਪਾ ਉਸ ਅੱਗੇ ਜੋੜਿਆ ਕਲਮੇ ਦੇ ਨਾਲ। ਯਹੂਦੀਆਂ ਦਾ ਇੰਨਾ ਹੀ ਕਲਮਾ ਸੀ ਕਿ ਬਿਸਮਿਲ੍ਲਾ ਲਾਏ ਬਿਸਮਿਲ੍ਲਾ ਰਹਿਮਾਨ ਰਹੀਮ ਲਾ ਇਲਾ ਇਲਾ। ਸੋ ਇਸ ਪ੍ਰਕਾਰ ਇਹਦਾ ਅਰਥ ਹੈ ਕਲਮੇ ਦਾ, ਹਜ਼ੂਰ ਫਰਮਾਉਂਦੇ ਹਨ
ਹੱਕ ਹਲਾਲ ਕੁਰਾਨ,
ਜਿਹੜਾ ਬਈ ਹਲਾਲ ਦੀ ਕਮਾਈ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਹੈ, ਇਹੋ ਬੱਕਰਿਆਂ ਦੇ ਮਾਰਨਾ ਨਹੀਂ ਚੰਗਾ। ਇਹ ਹਲਾਲ ਧਰਮ ਦੀ ਕਿਰਤ ਕਰਕੇ ਖਾਣਾ, ਹੱਕ ਦੀ ਕਮਾਈ ਕਰਨੀ, ਇਹੋ ਹਲਾਲ। ਅਤੇ ਜਿਹੜਾ ਹੱਕ ਦਾ ਉਪਦੇਸ਼ ਸੱਚ ਦਾ ਦੇਣਾ, ਇਹੋ ਕੁਰਾਨ ਸ਼ਰੀਫ ਦਾ ਪੜ੍ਹਨਾ ਹੈ, ਇਹੋ ਕੁਰਾਨ ਦੇ ਮੈਨੇ ਕਰਨੇ ਹੈ। ਸੋ ਹੱਕ ਦਾ ਉਪਦੇਸ਼ ਦੇ ਰੂਪ ਕੁਰਾਨ ਦਾ ਪੜ੍ਹਨਾ ਹੈ। ਕੁਰਾਨ ਕੁਰਨਾ ਬਾਣੀ ਦਾ ਹੈ, ਆਣ ਨਾ ਆਕਾਸ਼ ਦਾ ਹੈ ਅਰਬੀ 'ਚ, ਜਿਹੜੀ ਆਕਾਸ਼ 'ਚੋਂ ਬਾਣੀ ਆਈ ਹੋਵੇ ਉਹਨੂੰ ਕੁਰਾਨ ਕਹਿੰਦੇ ਹੈ। ਊਂ ਤਾਂ ਇਹ ਕੂੜ ਦਾ ਹੀ ਆਣ ਘਰ ਹੀ ਇਹਨੇ ਵੇਖੋ, ਜੇ ਹਿੰਦੂਆਂ ਨੂੰ ਲੁੱਟ ਲਓ, ਮੁਸਲਮਾਨ ਬਣਾ ਲਓ, ਜ਼ਬਰਦਸਤੀ ਗਊਆਂ ਨੂੰ ਕਤਲ ਕਰ ਲਿਓ, ਇਹੋ ਜਿਹੇ ਮਸਲੇ ਲਿਖੇ ਹੋਏ ਜਿਸ ਵਿੱਚ। ਸੋ ਕੂੜ ਦਾ ਹੀ ਆਣ ਹੈ, ਉਹਦੀ ਕੁਰਨ ਆਣ ਹੈ ਬਾਣੀ ਦਾ, ਜਿਹਨੂੰ ਆਕਾਸ਼ੀ ਬਾਣੀ ਆਵੇ ਜਿਹਦੇ 'ਚ। ਇਹ ਮੁਹੰਮਦ ਸਾਹਿਬ ਨੂੰ ਕਹਿੰਦੇ ਹੈ, ਜ਼ਬਰਦਸਤੀ ਫਰਿਸ਼ਤੇ ਰਾਹੀਂ ਕੀ ਪਾਰੇ ਉਤਰੇ ਸਨ, ਕੋਈ ਮੱਕੇ 'ਚ ਉਤਰੀਆਂ ਇਹ ਤਾਂ, ਕੋਈ ਮਦੀਨੇ 'ਚ ਉਤਰੀਆਂ। ਇਸ ਪ੍ਰਕਾਰ ਕੁਰਾਨ ਸ਼ਰੀਫ ਮੰਨਿਆ ਹੈ ਤੀਹ ਪਾਰਿਆਂ ਵਾਲਾ। ਸੋ ਹਜ਼ੂਰ ਫਰਮਾਉਂਦੇ ਹੈ, ਜਿਹੜਾ ਧਰਮ ਦੀ ਕਮਾਈ ਕਰਨੀ ਹੈ, ਹਲਾਲ ਖਾਣਾ ਹੈ, ਅਤੇ ਜਿਹੜਾ ਧਰਮ ਦਾ ਉਪਦੇਸ਼ ਦੇਣਾ, ਇਹੋ ਹੀ ਕੁਰਾਨ ਦਾ ਪੜ੍ਹਨਾ ਹੈ।
ਸਰਮ ਸੁਨਤ ਸੀਲ ਰੋਜਾ,
ਸੁਨਤ ਨਹੀਂ ਕਿ ਆਪਣੇ ਸਰੀਰ ਦੇ ਅੰਗ ਨੂੰ ਕੱਟ ਦੇਣ ਦਾ ਨਾਂ ਸੁਨਤ ਹੈ, ਸੋ ਸਰਵ ਸੁਨਤ, ਸ਼ਰਮ ਲੱਗਿਆ ਰੱਖਣੀ ਹੈ ਜਿਹੜੀ ਵਿਸ਼ਿਆਂ ਵੱਲੋਂ, ਇਹੋ ਹੀ ਸੁਨਤ ਚੰਗੀ ਹੈ। ਉਹ ਪਸ਼ੂ ਦਾ ਮਾਸ ਕੱਟਣਾ ਇਹੋ ਹੀ ਅੱਛਾ ਹੈ। ਸਰਵ ਸੁਨਤ, ਸਰਮ ਬਰਾਗ ਰੱਖਣਾ ਵਿਸ਼ਿਆਂ ਵੱਲੋਂ, ਅਤੇ ਲੱਗਿਆ ਰੱਖਣੀ ਕਿ ਮੇਰੇ ਬਜ਼ੁਰਗ ਐਸੇ ਹੋਏ ਹੈ, ਮੈਂ ਉਹਨਾਂ ਦਾ ਪੁੱਤਰ ਹੁੰਦਾ ਹੋਇਆ ਉਹਨਾਂ ਦਾ ਸੇਵਕ ਹੁੰਦਾ, ਕੀ ਕੁਰੀਤੀਆਂ ਕਰਨਾ ਹੈ। ਇਸ ਗੱਲ ਤੋਂ ਸ਼ਰਮ ਸਮਝ ਕੇ ਜਿਹੜਾ ਇੱਕ ਸੁਨਤ ਕਰਮ ਹੋਣਗੇ, ਜਿਹੜੇ ਵਧੇਰ ਕਰਮ ਕੀਤੇ ਹੋਏ, ਸ਼ੁੱਕਰਵਾਰ ਨੂੰ ਸਮੇਂ ਕੇ ਅਸੀਂ ਇਸ਼ਨਾਨ ਕਰਨਾ, ਸਾਵਤ ਸੂਰਤ ਰੱਖਣੀ, ਇਹ ਸੁੰਨੀ ਕਰਮ ਮੰਨੇ ਗਏ ਆ ਮੁਸਲਮਾਨਾਂ ਦੇ, ਇਹ ਹਦੀਸ ਵਿੱਚ ਲਿਖੇ ਹੋਏ ਹਨਗੇ। ਇਸ ਪ੍ਰਕਾਰ ਸਰਮ ਸਰਮ ਸੁਨਤ, ਸੋ ਸ਼ਰਮ ਜਿਹੜੀ ਲੱਗਿਆ ਰੱਖਣੀ ਜਾਂ ਵਿਰਾਗ ਧਾਰਨਾ, ਇਹੋ ਹੀ ਸੁਨਤ ਕਰਨੀ ਯੋਗ ਹੈ, ਨਾਸ਼ ਵੱਜਣਾ ਯੋਗ ਨਹੀਂ। ਕਬੀਰ ਜੀ ਕਿਹਾ, ਜੋਰੇ ਖੁਦਾਇ ਮੋ ਤੁਰ ਕਰੇਗਾ ਆਪਣ ਹੀ ਕਰ ਜਾਈ।
ਸੀਲ ਰੋਜਾ,
ਸੀਲ ਸੁਭਾਅ ਜਿਹੜਾ ਰੱਖਣਾ ਹੈ, ਨਰਮ ਸੁਭਾਅ ਜਿਹੜਾ ਰੱਖਣਾ ਹੈ, ਇਹੋ ਹੀ ਰੋਜੇ ਰੱਖਣੇ ਚੰਗੇ ਹੈ। ਕਿਸੇ ਨੂੰ ਕਤਲ ਕਰਤਾ ਰੋਜੇ ਰੱਖੇ ਦਾ ਕੀ ਫਾਇਦਾ? ਰੋਜਿਆਂ ਵਿੱਚ ਜੇ ਮੂੰਹ 'ਚ ਡੱਕਾ ਲੈਣ ਤਾਂ ਵੀ ਰੋਜਾ ਟੁੱਟ ਜਾਂਦਾ ਹੈ। ਤੰਬਾਕੂ ਨਹੀਂ ਪੀਂਦੇ ਰੋਜਿਆਂ ਦੇ ਵਿੱਚ, ਦਿਨੇ ਦਿਨੇ ਪਰ ਰਾਤ ਨੂੰ ਫਿਰ ਰੱਜ ਕੇ ਗਰੀ ਚੁੰਘਦੇ ਹੀ ਹਾਲਤ ਹੈ। ਸੋ ਰੋਜਾ ਜਿਹੜਾ ਹੈ 30 ਰੋਜੇ ਰੱਖਦੇ ਆ ਇਹ ਮੁਸਲਮਾਨ, ਹਿੰਦੂ ਜਿਹੜੇ ਆ ਤਾਂ ਵਰਤ ਰੱਖਦੇ ਆ 24 ਇਕਾਸ਼ੀਆਂ ਦੇ, ਇਹ 30 ਰੋਜੇ ਇਕੱਠੇ ਹੀ ਰੱਖਦੇ ਹਨਗੇ। ਕਿਤੇ ਹਾਰੀ ਦੀ ਵਾਢੀ 'ਚ ਆ ਜਾਣ ਰੁੱਤਾਂ ਫਿਰ ਬੜੇ ਔਖੇ ਹੁੰਦੇ ਨੇ। ਇਸ ਪ੍ਰਕਾਰ ਜਿਹੜਾ ਰੋਜਾ ਰੱਖਣਾ ਹੈ, ਸੋ 30 ਰੋਜੇ ਰੱਖਣੇ, ਜੌਂ ਖਾ ਕੇ ਮੁਹੰਮਦ ਨੂੰ ਤਪ ਕੀਤਾ ਸੀ ਮੱਕੇ 'ਚ, ਉਦੋਂ ਦੇ ਰੋਜੇ ਚੱਲੇ ਹੈ। ਸੋ ਇਸ ਪ੍ਰਕਾਰ ਰੋਜਾ ਰੱਖਣਾ
ਮੁਸਲਮਾਨ
ਸੁਭਾਅ ਜਿਹੜਾ ਰੱਖਣਾ ਨਾ, ਇਹੋ ਹੀ ਰੋਜਾ ਹੈ, ਅੱਛਾ ਰੱਖਣਾ, ਭੁੱਖੇ ਰਹਿਣਾ।
ਮੁਸਲਮਾਨ
ਇਹੋ ਜਿਹਾ ਭਾਈ ਮੁਸਲਮਾਨ ਬਣਨਾ ਕਰੋ, ਮੁਸਲਮ ਜਿਹੜਾ ਮਾਣ ਨੂੰ ਆਪਦੇ ਹਿਰਦੇ ਵਿੱਚੋਂ, ਜਾਂ ਮੁਸਲਮਾਨ ਜਿਹੜਾ ਮੁਸਲਮਾਨ ਕਾਇਮ ਹੋਵੇ ਆਪਣੇ ਧਰਮ ਦੇ ਅੰਦਰ ਆ ਕੇ, ਐਸਾ ਮੁਸਲਮਾਨ ਬਣਨਾ
ਕਰੇ।
ਕਰਨੀ ਭਗਤੀ ਕਰਨੀ ਹੈ, ਇਹੋ ਹੀ ਕਾਬਾ ਸਮਝਣਾ ਚਾਹੀਦਾ ਹੈ। ਕਾਬਾ ਮੱਕਾ ਸ਼ਹਿਰ ਦਾ ਨਾਮ ਹੈ, ਕਾਬਾ ਉਸ ਮੰਦਰ ਦਾ ਨਾਮ ਹੈ ਜਿਸ ਮੰਦਰ ਦੇ ਵਿੱਚ 360 ਬੁੱਤ ਇਬਰਾਹੀਮ ਦੇ ਹੁੰਦੇ ਸੀ। ਇਬਰਾਹੀਮ ਦਾ ਪਿਓ ਉਹਨਾਂ ਦੀ ਪੂਜਾ ਕਰਦਾ ਸੀ। ਇਬਰਾਹੀਮ ਜਦੋਂ ਵੇਖਿਆ ਕਿਧਰ ਚੂਹਾ ਉਹਨਾਂ ਬੁੱਤਾਂ ਦੇ ਉੱਤੇ ਪਿਸ਼ਾਬ ਕਰਦਾ, ਇਬਰਾਹੀਮ ਨੇ ਸਾਰੇ ਬੁੱਤ ਪਿਓ ਦੇ ਜੋਰੀ ਸਾਰੇ ਭੰਨ ਦਿੱਤੇ। ਭੰਨ ਕੇ ਜਿਹੜੇ ਬੁੱਤ ਸੀ ਸਾਰਿਆਂ ਦੇ ਵਿੱਚ ਸਾਰੇ ਮਿਸਮਾਰ ਕਰਕੇ ਉਹ ਮੰਦਰ 'ਚ ਰੱਖ ਤੇ। ਇਹਦਾ ਪਿਓ ਆਇਆ, ਕਹਿਣ ਲੱਗਾ, ਹੈ ਪੁੱਤਰ ਮੰਦਰ ਦੇ ਬੁੱਤ ਕਿਵੇਂ ਤੋੜ ਦਿੱਤੇ ਹੈ? ਕਹਿਣ ਲੱਗੇ, ਬਾਪੂ ਆਪੋ ਵਿੱਚ ਹੀ ਲੜ ਪਏ, ਇਹ ਜਿਹੜੇ ਛੋਟੇ ਸੀ ਇਹਨੂੰ ਵੱਡੇ ਨੂੰ ਚਿੰਬੜ ਗਏ, ਵੱਡਾ ਬੁੱਤ ਜਿਹੜਾ ਸੀ ਛੋਟੇ ਨੂੰ ਚਿੰਬੜ ਗਿਆ, ਕਿਉਂ ਆਪੋ ਵਿੱਚ ਇਹ ਲੜਕੇ ਖੱਟੜ ਹੋ ਗਏ? ਉਹ ਉਸੇ ਤਰ੍ਹਾਂ ਪਏ ਰਹੇ ਬੁੱਤ ਜਿਹੇ ਹੀ ਟੁੱਟੇ ਹੋਏ ਮੱਕੇ 'ਚ। ਜਦੋਂ ਮੁਹੰਮਦ ਦਾ ਵਕਤ ਆਇਆ, ਉਸ ਵੇਲੇ ਦੁਬਾਰਾ ਮੱਕਾ ਬਣਾਉਣ ਦੀ ਇੱਛਾ ਹੋਈ, ਉਸ ਵੇਲੇ ਬਾਕੀ ਦੇ ਬੁੱਤ ਜਿਹੜੇ ਸੀ ਨਾ, ਉਹ ਤਾਂ ਸਾਰੇ ਦਰਿਆ ਦੇ ਵਿੱਚ ਸਿਰ ਦਿੱਤੇ ਗਏ। ਇੱਕ ਜਿਹੜਾ ਬੁੱਤ ਸੀ ਸ਼ਿਵਲਿੰਗ ਅੰਡੇ ਦੇ ਆਕਾਰ ਦਾ ਕਾਲਾ ਪੱਥਰ, ਉਹਨੂੰ ਕਹਿੰਦੇ ਮੁਸਲਮਾਨ ਕਿ ਸਾਡੇ ਪਾਪਾ ਨੂੰ ਲੈ ਕੇ ਕਾਲਾ ਹੋ ਗਿਆ ਹੈ। ਉਹ ਸ਼ਿਵਜੀ ਦੇ ਚਿੰਨ੍ਹ ਨੂੰ ਜਿਸ ਵੇਲੇ ਕੰਮ ਦੇ ਵਿੱਚ ਰੱਖਣ ਲੱਗੇ, ਉਸ ਵੇਲੇ ਮੁਹੰਮਦ ਸਾਹਿਬ ਚਾਦਰਾ ਵਿਛਾਤਾ ਵੀ ਸਾਰੇ ਹੱਥ ਪਾਓ, ਸਾਰਿਆਂ ਦਾ ਹੱਥ ਪਾ ਕੇ ਉਹ ਮੱਕੇ ਵਿੱਚ ਰੱਖਿਆ ਸੀ। ਉਹਨੂੰ ਜਾ ਕੇ 10 ਪੰਨੀਆਂ ਲੈਂਦੇ ਆ ਅਤੇ ਪਾਣੀ ਪਾ ਕੇ ਚਰਨਾਮ ਤੋਂ ਲੈ ਕੇ ਹੱਜ ਸਮਝਦੇ ਆ। ਇਸ ਪ੍ਰਕਾਰ ਉਹਨੂੰ ਪੀਰ ਮੰਨਦੇ ਇਹ।
ਕਰਨੀ ਕਾਬਾ ਸੱਚ ਪੀਰ,
ਕਰਨੀ ਭਗਤੀ ਕਰਨੀ ਹੈ ਨਾ, ਇਹੋ ਕਾਬਾ ਸਮਝੋ, ਮੱਕਾ ਸਮਝੋ, ਮੱਕੇ ਦਾ ਮਕਾਨ, ਅਤੇ ਸੱਚ ਜਿਹੜਾ ਹੈ ਇਹੋ ਹੀ ਪੀਰ ਸਮਝੋ, ਸ਼ਿਵਲਿੰਗ ਦੀ ਪੂਜਾ ਦੇ ਥਾਂ ਸੱਚ ਪਰਮੇਸ਼ਵਰੀ ਪੀਰ ਸਮਝਣਾ ਚਾਹੀਦਾ ਹੈ।
ਕਲਮਾ ਕਰਮ ਨਿਵਾਜ,
ਕਲਮਾ ਕਰਮ ਨਿਵਾਜ, ਜਿਹੜੇ ਨਿਸਤਾਮ ਕਰਮ ਕਰਨੇ ਕਲਮਾ ਪੜ੍ਹਨਾ ਚਾਹੀਦਾ, ਆ ਬਿਸਮਿਲਾ ਕਰਮਾਂ ਦੇ ਥਾਂ। ਸੋ ਇਹ ਕਰਮਾ ਕਰਮ ਨਿਵਾਜ, ਕਰਮ ਨਿਸਕਾਮ ਕਰਮ ਕਰਨੇ ਰੂਪ ਕਲਮਾ ਪੜ੍ਹੇ, ਨਿਵਾਜ ਨਿਮਰਤਾ ਜਿਹੜੀ ਰੱਖਣੀ ਹੈ, ਝੁੱਕੇ ਰਹਿਣਾ, ਇਹੋ ਹੀ ਨਿਵਾਜ ਹੈ। ਜੇ ਉਦੋਂ ਝੁੱਕ ਲਿਆ ਤਾਂ ਮਗਰੋਂ ਕਤਲ ਕਰੀਦਾ, ਕਾਹਦੀ ਨਿਵਾਜ ਹੈ ਉਹ? ਸੋ ਇਸ ਕਰਕੇ ਨਿਵਾਜ ਨਿਮਰਤਾ ਦੀ ਹੋਣੀ ਚਾਹੀਦੀ ਹੈ, ਕਲਮਾ ਨਿਸਕਾਮ ਕਰਮਾਂ ਦਾ ਹੋਣਾ ਚਾਹੀਦਾ ਹੈ, ਅਤੇ ਕਰਮ ਕਰਮ ਬਖਸ਼ੀ ਜਿਹੜੀ ਗੁਰਾਂ ਦੀ ਹੈ ਨਿਮਰਤਾ ਦੇ ਨਾਲ ਪ੍ਰਾਪਤ ਕਰਨੀ, ਇਹੋ ਨਿਵਾਜ ਬਣਨੀ ਹੈ।
ਤਸਵੀ ਸਾਤ ਇਸ ਭਾਵ ਸੀ,
ਅਤੇ ਤਸਵੀ ਸਾਤ ਇਸ ਭਾਵ ਸੀ, ਤਸਵੀ ਮਾਲਾ ਫੇਰ ਦਿੰਦੇ ਆ, ਸੁਭਾਨ ਅੱਲਾ ਸੁਭਾਨ ਅੱਲਾ ਇਹ ਮੰਤਰ ਜਪਦੇ ਹੈ। ਜਿਸ ਵੇਲੇ ਤਸਵੀ ਮਾਲਾ ਦਾ ਮਣਕਾ 1300 ਇਹਨਾਂ ਦਾ ਹੁੰਦਾ ਹੈ, ਉਸ ਮਣਕੇ ਨੂੰ ਫੇਰਦੇ ਆ, ਇੱਕ ਮਣਕਾ ਚੱਲ ਲਿਆ ਸੁਭਾਨ ਅੱਲਾ ਕਹਿ ਲਿਆ, ਇਸ ਪ੍ਰਕਾਰ ਇੱਕ ਮਾਲਾ ਫੇਰ ਲੈਣ ਦਾ ਤਸਵੀ ਫੇਰਨੀ ਹੈ। ਇਸ ਪ੍ਰਕਾਰ ਮਾਲਾ ਕਹਿੰਦੇ ਹਨ,
ਤਸਵੀ ਸਾਤ ਇਸ ਭਾਵ,
ਤਸਵੀ ਮਾਲਾ ਫੇਰੀ ਉਸ ਪਰਮੇਸ਼ਰ ਨੂੰ, ਉਹ ਭਾਵੇਂ ਕਿ ਦੋਨੇ ਸਾਹਿਬ ਦਾ ਪਾਠ ਹੈ, ਇਹ
ਨਾਨਕ ਰੱਖੇ ਲਾਲ,
ਕਹਿੰਦੇ ਕਿ ਦਿਸ਼ਾਂ ਵੱਲੋਂ ਲੱਗਿਆ ਰੱਖੇਗਾ ਤਾਂ ਤੇਰੀ ਮਾਲਾ ਫੇਰੀ ਚੰਗੀ ਲੱਗੇਗੀ। ਜੇ ਦਿਸ਼ਾ 'ਚ ਲੱਗਾ ਰਹੇਗਾ ਤੇ ਉੱਤੋਂ ਮਾਲਾ ਫੇਰਦਾ ਰਹੇਗਾ, ਠੱਗੀਆਂ ਮਾਰਦਾ ਰਹੇਗਾ, ਵੱਡੀਆਂ ਲੈਂਦਾ ਰਹੇਗਾ, ਤਾਂ ਤੇਰੀ ਮਾਲਾ ਕੀ ਕਰੇਗੀ। ਸੋ ਇਸ ਕਰਕੇ ਇਹ ਪਾਠ ਅੰਮ੍ਰਿਤਸਰ ਦੇ ਪਾਠ ਹੋਰ ਕਰਦੇ ਆ, ਉਹ ਇਹ ਕਰਦੇ ਆ ਤਸਵੀ ਸ਼ਾਂਤੀ ਸੁਭਾਅ ਜਿਹੜਾ ਰੱਖਣਾ ਕਰੇ। ਇਸ ਤਸਵੀ ਹੈ ਅੰਮ੍ਰਿਤਸਰੀਆਂ ਦਾ ਪਾਠ ਹੈ।
ਨਾਨਕ ਰੱਖੈ ਲਾਜ,
ਕਹਿੰਦੇ ਪਰਮੇਸ਼ਵਰ ਦੀ ਲਾਜ ਰੱਖਦਾ ਹੈ।
ਮਹੱਲਾ ਪਹਿਲਾ ਹੱਕ ਪਰਾਇਆ,
ਪਾਠਾਂ ਚ ਭੇਦ ਕਿਉਂ ਪਏ ਹੈ? ਅੰਮ੍ਰਿਤਸਰ ਦੇ ਵਿੱਚ ਬਾਹਰੇ ਵਿਦਾਂਤੀ ਹੋਰ ਕਈ ਸਾਧੂ ਮਤਾਂ ਦੇ ਆਏ, ਉਹਨਾਂ ਦਾ ਆ ਕੇ ਜਿਹੜਾ ਸੰਪਰਦਾਇ ਅਰਥ ਬਾਬੇ ਮਨੀ ਸਿੰਘ ਨੇ ਸੁਣ ਕੇ ਕੀਤੇ ਸੀ, ਉਹਨਾਂ 'ਚ ਹੋਰ ਪਾਠਾਂ ਦੇ ਭੇਦ ਉਹਨਾਂ ਸਾਰਿਆਂ ਨੂੰ ਪਾਠ ਕੇ ਕਿਉਂ ਫਰਕ ਪਏ? ਸਾਰੇ ਪਾਠਾਂ ਦੇ ਪਾਠ ਇੱਕੋ ਹੀ ਸਨ, ਜਿਹੜੇ ਗੁਰੂ ਕਲਗੀਧਰ ਜੀ ਨੇ ਦੋਵੇਂ ਸਾਹਿਬ ਦੱਸੇ ਸਨ।
ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ,
ਹੱਕ ਪਰਾਇਆ ਨਾਨਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਕਿਰਪਾ ਕਰਕੇ ਆਹ ਦੱਸੋ ਬਾਤ, ਜੇ ਮਹਾਰਾਜ ਜੀ ਪਰਾਈ ਚੀਜ਼ ਚੁਰਾ ਲਈਏ, ਉਹਦੇ 'ਚੋਂ ਥੋੜ੍ਹੀ ਵਾਲੀ ਚੀਜ਼ ਪੁੰਨਦਾਨ ਕਰ ਸਕੀਏ, ਫਿਰ ਉਹ ਜਾਇਜ਼ ਹੋ ਜਾਂਦੀ ਹੈ ਕਿ ਨਹੀਂ? ਜਿਵੇਂ 27,000 ਰੁਪਈਆ ਕਿਸੇ ਦੇ ਕਤਲ ਮੁਕੱਦਮੇ 'ਚੋਂ ਲੈ ਰਿਹਾ, ਉਹਦੇ ਖੰਡ ਪਾਠ ਕਰਾ ਛੱਡੇ, ਫਿਰ ਉਹ ਕੋਈ ਜਾਇਜ਼ ਹੋ ਜਾਂਦਾ ਕਿ ਨਹੀਂ? ਮਹਾਰਾਜ ਸਾਹਿਬ ਕਹਿੰਦੇ ਇਹ ਗੱਲ ਨਹੀਂ ਹੋ ਸਕਦੀ। ਸੁਣੋ ਹਾਂਜੀ,
ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ।
ਮਹਾਰਾਜ ਕਹਿੰਦੇ ਜਿਹੜਾ ਪਰਾਇਆ ਹੱਕ ਹੋਇਆ ਨਾ ਕਿਸੇ ਦਾ,
ਉਸ ਸੂਅਰ ਉਸ ਗਾ,
ਹਿੰਦੂ ਪਰਾਇਆ ਹੱਕ ਲੈਂਦਾ ਉਹਨੂੰ ਸੂਰ ਖਾਣ, ਮੁਸਲਮਾਨ ਲੈਂਦਾ ਤਾਂ ਸੂਰ ਦੀ ਨਿਆਈ ਆਣ ਅਤੇ ਗਊ ਦੀ ਆਣ ਦੀ ਨਿਆਈ ਹਿੰਦੂ ਦੇ ਤਾਂ।
ਪੀਰ ਹਾਂ ਮਾਤਾ ਭਰੇ,
ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ, ਗੁਰਪੀਰ ਸਤਿਗੁਰੂ ਨਾਨਕ ਦੇਵ ਜਾਗ ਦੀ ਜੋਤ, ਉਹਨਾਂ ਦੀ ਹਮਾਇਤ ਭਰ ਸਕਦੇ ਆ, ਮਦਦ ਕਰ ਸਕਦੇ ਆ, ਅਗਵਾਹੀ ਦੇ ਸਕਦੇ ਆ।
ਜਾਂ ਮੁਰਦਾਰ ਨਾ ਖਾਏ,
ਜਿਹੜਾ ਝੂਠ ਬੋਲ ਕੇ ਖਾਣਾ ਹੈ, ਪਰਾਇਆ ਹੱਥ ਖਾਣਾ ਹੈ, ਮੁਰਦਾਰ ਖਾਣਾ ਹੈ, ਪਰਾਇਆ ਹੱਥ ਵੀ ਮੁਰਦਾਰ ਜੇ ਨਾ ਖਾਵੇ,
ਗੱਲੀ ਪਿਸਤ ਨਾ ਜਾਈਏ।
ਗੱਲਾਂ ਨਾਲ ਭਾਈ ਕਹੀ ਅਸੀਂ ਪਿਸਤ ਨੂੰ ਜਾਵਾਂਗੇ, ਹਿੰਦੂ ਸਾਰੇ ਨਰਕ ਨੂੰ ਜਾਣਗੇ, ਮੁਸਲਮਾਨ ਪਿਸਤ ਨੂੰ ਜਾਵਾਂਗੇ। ਗੱਲਾਂ ਦੇ ਨਾਲ ਮਹਾਰਾਜ ਕਹਿੰਦੇ ਪਿਸ ਵਿੱਚ ਬਕੁੰਠ ਵਿੱਚ ਨਹੀਂ ਜਾਇਆ ਜਾਂਦਾ।
ਛੁੱਟੇ ਸੱਚ ਕਮਾਈ,
ਸੱਚ ਦੀ ਭਾਈ ਕਮਾਈ ਕਰੇਗਾ ਉਹ ਛੁੱਟੇਗਾ, ਮੁਕਤ ਹੋਵੇਗਾ, ਐਵੇਂ ਕੋਈ ਮੁਕਤ ਨਹੀਂ ਹੋ ਸਕੇਗਾ।
ਮਾਰਨ ਪਾਹੇ ਹਰਾਮ ਮਹਿ,
ਮਹਾਰਾਜ ਇਹ ਕੀ ਗੱਲ ਹੈ ਜੇ ਕੋਈ ਲੁੱਟ ਕੁੱਟ ਕੇ ਥੋੜਾ ਵਾਲਾ ਉਹਦੇ 'ਚ ਰੱਬ ਦੇ ਨਾਂ 5 ਰੁਪਈਏ ਦੀ ਸੀਰਨੀ ਵੰਡ ਛੱਡੇ ਜਾਂ ਪਤਾਸੇ ਹੀ ਵੰਡ ਛੱਡੇ, ਇਹ ਨਹੀਂ ਚੰਗਾ? ਤਾਂ ਮਹਾਰਾਜ ਕਹਿੰਦੇ ਉੱਤਰ ਹੋਰ ਦਿੰਦੇ ਹਨ, ਸੁਣੋ।
ਮਾਰਨ ਪਾਹੇ ਹਰਾਮ
ਮਹਿ, ਇਹ ਹਰਾਮ ਚੀਜ਼ ਮੰਨੀ ਜਾਂਦੀ ਸੀ ਮੁਸਲਮਾਨਾਂ ਨੇ, ਜਿਹੜੀ ਰੱਬ ਦੀ ਮਾਰੀ ਉਹਨੂੰ ਹਰਾਮ ਕਹਿੰਦੇ ਹੈ, ਜਿਹੜੀ ਆਪ ਜਿਹੜਾ ਕੀਤੀ ਹੋਵੇ ਉਹਨੂੰ ਹਲਾਲ ਕਹਿੰਦੇ ਹੈ। ਕਹਿੰਦੇ ਹਰਾਮ ਜਿਹੜੀ ਚੀਜ਼ ਆ ਮੁਰਦਾਰ, ਉਹਦੇ ਜੇ ਤੁਸੀਂ ਮਸਾਲੇ ਪਾ ਲਵੋ ਮਹਾਰਾਜ ਕਹਿਣ ਲੱਗੇ,
ਹੋਏ ਹਲਾਲ ਨਾ ਜਾ,
ਹਲਾਲ ਬਣ ਜਾਂਦੀ ਹੈ ਕਿ ਨਹੀਂ? ਜੇ ਉਹਨਾਂ 'ਚ ਮਸਾਲੇ ਪਾ ਲਈਏ ਕਿ ਜੀ ਉਹ ਤਾਂ ਨਹੀਂ ਹੋ ਸਕਦੀ। ਇਵੇਂ ਮਹਾਰਾਜ ਕਹਿੰਦੇ ਹਰਾਮ ਜੋ ਪਰਾਇਆ ਹੱਕ ਖਾਣਾ ਹੈ, ਉਹਦੇ 'ਚ ਮਸਾਲੇ ਪਾ ਲਏ 4 ਰੁਪਈਏ ਪੁੰਨਦਾਨ ਕਰਕੇ ਅਤੇ ਬਾਕੀ ਦੇ ਆਪਦੇ ਜੇਬ 'ਚ ਪਾ ਲਏ, ਉਹ ਹਲਾਲ ਹੱਕ ਦੀ ਕਮਾਈ ਤਾਂ ਨਹੀਂ ਬਣ ਜਾਂਦੀ। ਹੱਕ ਦੀ ਕਮਾਈ ਜਿਹੜੀ ਹੈ ਉਹ ਸਚਿਆਈ ਨਾਲ ਆਪਣੇ ਜੀਵਨ ਵਿੱਚ ਰੱਖਣ ਨਾਲ ਹੀ ਬਣ ਸਕਦੀ ਹੈ।
ਨਾਨਕ ਗੱਲੀ ਪੂਰੀ,
ਮਹਾਰਾਜ ਕਹਿੰਦੇ ਇਵੇਂ ਝੂਠੀਆਂ ਗੱਲਾਂ ਦੇ ਮਾਰਨੇ ਕਰਕੇ
ਕੂੜੋ ਪੱਲੇ ਪਾਏ,
ਝੂਠਾਂ ਦੇ ਝੂਠ ਹੀ ਪੱਲੇ ਪੈਂਦਾ, ਕੂੜਾ ਕਚਰਾ ਜੰਮਣ ਮਰਨ ਦੇ ਕਲੇਸ਼ ਅਤੇ ਵਿਸ਼ੇ ਰੂਪੀ ਕੂੜਾ ਹੀ ਨਰਕ ਪੈਣ ਰੂਪ ਕੂੜਾ ਹੀ ਪੱਲੇ ਪੈਂਦਾ ਹੁਣ ਜੀਵਨਾਂ 'ਚ ਬਦਲਣਾ।
ਮਹੱਲਾ ਪਹਿਲਾ 5 ਨਿਵਾਜਾਂ ਵਕਤ 5।
ਫਿਰ ਮਹਾਰਾਜ ਨਿਵਾਜਾਂ ਅਸੀਂ ਤਾਂ ਪੜ੍ਹਦੇ ਮੱਕੇ ਵਿੱਚ ਗੁਰੂ ਸਾਹਿਬ ਤੋਂ ਪੁੱਛਿਆ, ਮਹਾਰਾਜ ਕਹਿੰਦੇ ਹੇ ਸੁਣੋ ਹੇ ਕਾਜੀਓ ਅਤੇ ਮੁੰਨਾ ਜੀਵਨ ਆਵੇ ਕਾਜੀ ਜੋ ਮੱਕਾ ਫਿਰਿਆ ਮਹਾਰਾਜ ਦੇ ਚਰਨ ਪਕੜ ਲਏ, ਉਸ ਵੇਲੇ ਮਹਾਰਾਜ ਸਾਹਿਬ ਕਹਿਣ ਲੱਗੇ 5 ਨਿਵਾਜਾਂ ਹਨ, ਤੁਸੀਂ ਮਹਾਰਾਜ ਨਿਵਾਜ ਦੇ ਵਕਤ ਉੱਠੇ ਨਹੀਂ। ਮਹਾਰਾਜ ਕਹਿੰਦੇ ਸਾਡੀਆਂ ਭਾਈ 5 ਨਿਵਾਜਾਂ ਵੀ ਹਨਗੀਆਂ,
ਵਕਤ 5
ਉਹਨਾਂ ਦੇ ਵਕਤ ਟਾਈਮ ਵੀ ਹਨਗੇ,
5 ਨਵਾਜਾਂ ਦੇ 5 ਨਾਂ
ਵੀ ਹਨਗੇ।
ਪਹਿਲਾ ਸੱਚ,
ਉਹਨਾਂ ਦੇ ਜਿਹੜੀਆਂ ਨਵਾਜ ਹੈ ਉਹ ਪਹਿਲਾ 5 ਨਵਾਜਾਂ ਜਿਹੜੀਆਂ ਹਨਗੀਆਂ, ਜਿਹਦੇ ਵਿੱਚ ਕਿਸੇ 'ਚ ਥੋੜ੍ਹੇ ਜਿਹੇ ਹੋਰ ਤੱਤੇ ਜ਼ਿਆਦੇ ਪੜ੍ਹਦੇ, ਕਿਸੇ ਜ਼ਿਆਦੇ ਪੜ੍ਹਦੇ ਥੋੜ੍ਹੇ ਪੜ੍ਹਦੇ ਹੈ। ਇਸ ਪ੍ਰਕਾਰ ਇਹ ਕਲਮਾਂ ਪਹਿਲਾਂ ਪੜ੍ਹਦੇ, ਕਿਸੇ 'ਚ 5 ਵਾਰੀ, ਕਿਸੇ 'ਚ 3 ਵਾਰੀ, ਕਿਸੇ 'ਚ 2 ਵਾਰੀ, ਇਹ 5 ਨਵਾਜਾਂ ਹਨਗੀਆਂ। ਅਤੇ ਵਕਤ 5 ਵਕਤ ਹੈ, ਇੱਕ ਜੋਹਰ ਕੀ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਦੀ, ਅਤੇ ਜੋਹਰ ਕੀ ਅਤੇ ਫਜਰ ਕੀ ਸਵੇਰੇ 4 ਘੜੀਆਂ ਦੇ ਤੜਕੇ ਦੀ, ਅੱਗੇ ਮਗਰਬ ਕੀ ਅਤੇ 3 ਪਹਿਰ ਦੀ, ਅਤੇ ਈਸਾ ਕੀ 4 ਪਹਿਰ ਦੀ, ਅਤੇ ਪਹਿਰ ਰਾਤ ਗਈ ਤੋਂ ਮਗਰ ਈਸਾ ਕੀ। ਇਸ ਪ੍ਰਕਾਰ ਇਹ 5 ਨਵਾਜਾਂ ਹਨ, ਫਜਰ ਕੀ, ਜੋਹਰ ਕੀ, ਸਿਹਰ ਕੀ, ਅਤੇ ਈਸਾ ਕੀ, ਅਤੇ ਮਗਰਬ ਕੀ। ਇਹ ਜਿਹੜੀਆਂ ਪੰਜ ਨਮਾਜ਼ ਇਹ ਪੰਜ ਵਕਤ ਹਨ ਨੇ ਮੁਸਲਮਾਨਾਂ ਦੇ
ਪੰਜੇ ਪੰਜਾਂ
ਨਾਂ ਦੇ ਅਸੀਂ ਪੰਜ ਨਾਂ ਦੱਸਦੇ ਹਾਂ
ਪਹਿਲਾ ਸੱਚ ਹਲਾਲ
ਦੋਏ ਅੱਬਲ ਸਿਫਤ ਅੱਬਲ ਵੇਲਾ ਸਿਫਤ ਕਰਨੀ ਜਿਹੜੀ ਅੱਬਲ ਪਹਿਲਾ ਵਕਤ ਹੈ ਅਤੇ ਦੂਜੇ ਸਬੂਰੀ ਦੂਜਾ ਸੰਤੋਖ ਰੱਖਣਾ ਦੂਜਾ ਵਕਤ ਹੈ ਤੀਜੇ ਹਲੇਮੀ ਤੀਜਾ ਵਕਤ ਗਰੀਬੀ ਰੱਖਣੀ ਹੈ ਚੌਥੇ ਖੈਰੀ ਚੌਥਾ ਪੁੰਨਦਾਨ ਕਰਨਾ ਰੱਬ ਦੇ ਨਾਂ ਤੇ ਕਿਸੇ ਦੀ ਭਲਾਈ ਕਰਨੀ ਤੇ ਪੰਜਵੀਂ ਪੰਜਵੇਂ ਇੱਕ ਮੁਕਾਮ ਹੈ ਪੰਜਵਾਂ ਇਹ ਹੈ ਵਕਤ ਹੈ ਜਿਹੜਾ ਪੰਜਾਂ ਇੰਦਰੀਆਂ ਨੂੰ ਏਕਤਾ ਦੇ ਮੁਕਾਮ 'ਚ ਲਿਆਉਣਾ ਅੱਖਾਂ ਨਾਲ ਨੇਤਰੀ ਦਰਸ਼ਨੀ ਕਰਨੇ ਮਹਾਰਾਜ ਦੇ ਕੰਨਾਂ ਨਾਲ ਮਹਾਰਾਜ ਜਾਸੀ ਸੁਣਨਾ ਹੈ ਇਸ ਪ੍ਰਕਾਰ ਏਕਤਾ ਦੇ ਮੁਕਾਮ ਜਿਹਨਾਂ ਨੂੰ ਲਿਆਉਣਾ ਪੰਜਾਂ ਨੂੰ ਇਹ ਪੰਜਵਾਂ ਵਕਤ ਹੈ ਇਸ ਪ੍ਰਕਾਰ ਇਹਦਾ ਪੰਜ ਵਕਤ ਦੱਸੇ ਮਹਾਰਾਜ ਜੀ ਮਾਰੀ ਸੋਹ ਦੇ ਵਿੱਚ ਹੁਣ ਇੱਥੇ ਨਵਾਜਾਂ ਕਸਮ ਕਰਦੇ ਹਨ
ਪੰਜਾਂ ਪੰਜੇ ਨਾਂ
ਪੰਜਾਂ ਦੇ ਪੰਜੇ ਨਾਂ ਹਨ ਸੁਣੋ
ਪਹਿਲਾ ਸੱਚ ਹਲਾਲ ਦੋਏ
ਪਹਿਲਾ ਵਕਤ ਹੈ ਜਿਹੜਾ ਪਹਿਲਾ ਫਜਰ ਕਾ ਉਹਦੇ ਵਿੱਚ ਸੱਚ ਬੋਲਣਾ ਇਹ ਨਵਾਜ ਹੈ
ਹਲਾਲ ਦੋਏ
ਦੂਜਾ ਵਕਤ ਹੈ ਫਜਰ ਕੀ ਜੋਹਰ ਕੀ ਤੇ ਦੂਸਰਾ ਵਕਤ ਹੈ ਜਿਹੜਾ ਉਸ ਦੇ ਵਿੱਚ ਹਲਾਲ ਧਰਮ ਦੀ ਕਿਰਤ ਕਰਕੇ ਜਿਹੜੀ ਖਾਣੀ ਹੈ ਇਹ ਦੂਜੀ ਨਵਾਜ ਹੈ
ਤੀਜਾ ਖੈਰ ਖੁਦਾ
ਤੀਜਾ ਹੈ ਸਿਹਰ ਕਾ ਵਕਤ ਸਿਹਰ ਤੀਜੇ ਨੂੰ ਕਹਿੰਦੇ ਹਨ ਇਹਦੇ ਕਹਿੰਦੇ ਤੀਜੀ ਇਹ ਟਾਈਮ ਦੇ ਵਿੱਚ ਖੈਰ ਦੇਣੀ ਜਿਹੜੀ ਖੁਦਾ ਦੇ ਨਾਂ ਦੇ ਉੱਤੇ ਭਲਾਈ ਕਰਨੀ ਕਿਸੇ ਦੀ ਦਾਨ ਪੁੰਨ ਕਰਨਾ ਹੈ
ਚੌਥੀ ਨੀਅਤ ਰਾਸ ਮਨ
ਚੌਥੀ ਨਵਾਜ ਉਹਦੇ ਹੈ ਈਸਾ ਕੀ ਇਹਦੇ ਮਗਰਬ ਕੀ ਇੱਧਰ ਮਹਾਰਾਜ ਕਹਿੰਦੇ ਚੌਥੀ ਨੀਅਤ ਰਾਸ ਮਨ ਚੌਥੀ ਨਵਾਜ਼ ਦਾ ਵਕਤ ਹੈ ਜਿਹੜਾ ਈਸਾ ਉੱਥੇ ਇੱਧਰ ਹੈ ਚੌਥੇ ਹਰੇਮੀ ਤੀਜੇ ਹਰੇਮੀ ਚੌਥੇ ਖੈਰੀ ਇੱਧਰ ਨੀਅਤ ਰਾਸ ਮਨ ਮਨ ਦੀ ਨੀਤ ਨਾਂ ਭਾਵਨਾ ਜਿਹੜੀ ਮਨ ਦੀ ਭਾਵਨਾ ਹੈ ਰਾਸ ਸਚਿਆਈ 'ਚ ਲਿਆਉਣੀ ਮਨ ਦੀ ਭਾਵਨਾ ਜਿਹੜੀ ਪਹਿਲੀ ਨਾ ਹੋਵੇ ਦਿਲ ਦੀ ਖੋਟੇ ਪਾਸੇ ਦੀ ਭਾਵਨਾ ਨਾ ਹੋਵੇ ਮਨ ਦੀ ਨੀਤ ਜਿਹੜੀ ਭਾਵਨਾ ਰਾਸ ਸਚਿਆਈ ਵਿੱਚ ਕਰਨੀ ਸੱਚੀ ਬਣਾਉਣੀ ਠੀਕ ਬਣਾਉਣੀ ਇਹੋ ਹੀ ਚੌਥੀ ਨਵਾਜ਼ ਹੈ
ਪੰਜਵੀਂ ਸਿਫਤ ਸੁਨਾਏ
ਨਵਾਜ਼ ਮਗਰ ਕੀ ਟਾਈਮ ਹੁੰਦਾ ਇਹਦੇ ਵਿੱਚ ਸਿਫਤ ਸੁਨਾਏ ਸੁਨਾ ਨਾਂ ਦੀ ਸਿਫਤ ਜਾਈ ਹੈ ਸਿਫਤੀ ਦੀ ਸਿਫਤ ਜਿਹੜੀ ਕਰਨੀ ਹੈ ਇਹ ਹੈ ਪੰਜਵੀਂ ਨਵਾਜ਼ ਅਤੇ ਸੁਨਾਏ ਸ਼ਨਾਖਤ ਦਾ ਅਰਥ ਕਰਦੇ ਜਿਹੜੇ ਸੰਪਰਦਾਇ ਸੰਕੇਤੀ ਉਹ ਸਿਫਤ ਦੀ ਸਿਫਤੀ ਦੀ ਸ਼ਨਾਖਤ ਕਰਨੀ ਹੈ ਸੁਨਾਏ ਨਾਂ ਦੀ ਅਰਬੀ ਦੀ ਸਿਫਤ ਜਾਈ ਹੈ ਸਿਫਤੀ ਦੀ ਸਿਫਤ ਜਿਹੜੀ ਕਰਨੀ ਹੈ ਇਹੋ ਹੀ ਪੰਜਵੀਂ ਨਵਾਜ਼ ਹੈ ਸੁਨਾਇਆ ਗਿਆਨੀ ਸੰਕੇਤ ਅਨੁਸਾਰ ਸ਼ਨਾਖਤ ਦਾ ਨਾਂ ਸ਼ਨਾਖਤ ਪਛਾਣ ਕਰਨੀ ਜਿਹੜੀ ਸਿਫਤ ਦੀ ਇਹ ਪੰਜਵੀਂ ਨਵਾਜ਼ ਹੈ
ਕਰਨੀ ਕਲਮਾ ਆਸ ਕੈ
ਕਲਮਾ ਕਿਹੜਾ ਪੜ੍ਹਨਾ ਜਿਹੜੀ ਕਰਨੀ ਭਗਤੀ ਕਰਨੀ ਹੈ ਕਹਿੰਦਾ ਬਿਸਮਿਲਾ ਤੇ ਗਲ ਵੜਦਾ ਬੱਕਰੇ ਦਾ ਇਸ ਪ੍ਰਕਾਰ ਦਾ ਕਲਮਾ ਕਹਿੰਦਾ ਮੈਂ ਕਰਦਾ ਤੈਨੂੰ ਬਿਸਮਿਲਾ ਹੀ ਨਾਂ ਰੱਖਿਆ ਇਹਨਾਂ ਦਾ ਬਿਸਮਿਲ ਮੂਰੀ ਗਊ ਜਿਹੋ ਜੀ ਵਾਜ ਜਿਵੇਂ ਨਾਮਦੇਵ ਨੂੰ ਕਿਹਾ ਸੀ ਸੋ ਬਿਸਮਿਲ ਕੀਆ ਨਾ ਜੀਵੇ ਕੋਏ ਨਾਮਦੇਵ ਜੀ ਨੂੰ ਉੱਤਰ ਦਿੱਤਾ ਸੀ ਹਾਂ
ਕਰਨੀ ਕਲਮਾ ਆਸ ਕੈ
ਕਰਨੀ ਭਗਤੀ ਜਿਹੜੀ ਕਰਨੀ ਪਰਮੇਸ਼ੁਰ ਦੀ ਇਹ ਕਲਮਾ ਭਾਈ ਪੜ੍ਹਨਾ ਬੰਦਗੀ ਕਰਨ ਰੂਪੀ ਕਲਮਾ ਆਹ ਕਰਕੇ
ਤਾਂ ਮੁਸਲਮਾਨ ਸਦਾ
ਭਾਈ ਮੁਸਲਮਾਨ ਸਦਾ ਸਕਦਾ ਇਹ ਮੁਸਲਮਾਨ ਨਹੀਂ ਬਣਦੇ ਸਭ ਕਾਫਰੀ ਹੈ
ਨਾਨਕ ਜੇਤੇ ਕੂੜਿਆ
ਗੁਰੂ ਸਾਹਿਬ ਜੀ ਕਹਿੰਦੇ ਜਿਤਨੇ ਲੋਕ ਹਨ ਇਸ ਕਰਮੀ ਦੇ ਕਲਮੇ ਤੋਂ ਬਗੈਰ ਸਭ ਕੂੜਿਆ ਝੂਠ ਵਿੱਚ ਹੀ ਲੱਗੇ ਹੋਏ ਹਨ ਕੂੜ ਦੀ ਪ੍ਰਾਪਤੀ ਵਾਲੇ
ਕੂੜਾ ਕੂੜੀ ਪਾ
ਝੂਠਿਆਂ ਦੀ ਝੂਠੀ ਪਾਏ ਨਾ ਸੋਭਾ ਹੈ ਝੂਠਿਆਂ ਦੀ ਝੂਠੀ ਸੋਭਾ ਹੈ ਉਹ ਝੂਠਿਆਂ ਦੀ ਕੂੜੀ ਪਾਏ ਸੋਭਾ ਹੋ ਰਹੀ ਹੈ ਤੇ ਕੂੜ ਦੇ ਵਿੱਚ ਹੀ ਪਾਏ ਜਾਣਗੇ ਨਰਕ ਵਿੱਚ ਕੁੰਡੀਆਂ ਦਿੱਤੀਆਂ ਵਾਲੇ
ਪੌੜੀ ਇੱਕ ਰਤਨ ਪਦਾਰਥ ਬਣਜਦੇ
ਪੌੜੀ ਸਤਿਗੁਰੂ ਜੀ ਵਿਚਾਰਦੇ ਇੱਕ ਭਾਈ ਰਤਨਾਂ ਨੂੰ ਰਤਨ ਗੁਰੂ ਸਾਹਿਬ ਦਾ ਸ਼ਬਦ ਹੈ ਰਤਨ ਵਿਰਾਗ ਆਦਿਕ ਹਨ ਇਹਨਾਂ ਪਦਾਰਥ ਨੂੰ ਵਿਰਾਗ ਵੇਖ ਆਦਿਕ ਰਤਨਾਂ ਨੂੰ ਬਣਜਦੇ ਖਰੀਦਦੇ ਹਨ
ਇੱਕ ਕੱਚਾ ਦੇ ਵਪਾਰ
ਕੱਚੇ ਮਣਕਿਆਂ ਦੇ ਵਪਾਰ ਕਰਨ ਵਾਲੇ ਹਨਗੇ ਬੰਗਾਂ ਕੱਚੇ ਮਣਕੇ ਮੁਣਕੇ ਵੇਚਣ ਵਾਲੇ ਇੱਧਰ ਕੱਚੇ ਵਿਸ਼ਿਆਂ ਦੇ ਇੱਕ ਵਪਾਰੀ ਹੈ ਹਰ ਵਕਤ ਵਿਸ਼ਿਆਂ ਦੇ ਪ੍ਰੈਣੀ ਰਹਿੰਦੇ ਹਨ
ਸਤਿਗੁਰ ਤੁਠੈ ਪਾਈ
ਜਿਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਹੈ ਉਹ ਇਸ ਨਾਮ ਦੀ ਦਾਤ ਨੂੰ ਪਾਉਂਦੇ ਹਨ ਗੁਰਾਂ ਦੇ ਸ਼ਬਦ ਰੂਪੀ ਰਤਨ ਨੂੰ ਪ੍ਰਾਪਤ ਕਰਦੇ ਹੈ
ਅੰਦਰ ਰਤਨ ਭੰਡਾਰਾ
ਰਤਨਾਂ ਦਾ ਭੰਡਾਰਾ ਗੁਰੂ ਸਾਹਿਬ ਦਾ ਸਾਰਿਆਂ ਦੇ ਹਿਰਦਿਆਂ ਵਿੱਚ ਰੱਖਿਆ ਹੋਇਆ ਹੈ ਨਾਮ ਦਾ ਭੰਡਾਰਾ ਪ੍ਰੇਮ ਰੂਪੀ ਲਾਲ ਹੈ ਅਤੇ ਇਸੇ ਪ੍ਰਕਾਰ ਗੁਰ ਸ਼ਬਦ ਰੂਪੀ ਰਤਨ ਹੈ ਵਿਰਾਗ ਰੂਪੀ ਰਤਨ ਹੈ ਗਿਆਨ ਰੂਪੀ ਜਵਾਹਰ ਆਪ ਹੈ
ਬਿਨ ਗੁਰ ਕਿਨੈ ਨਾ ਲੱਭਿਆ
ਸਾਰਿਆਂ ਦੇ ਅੰਦਰ ਹੀ ਭੰਡਾਰਾ ਨਾਮ ਅੰਮ੍ਰਿਤ ਕਵ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਨ ਪਰ ਸਤਿਗੁਰਾਂ ਤੋਂ ਬਗੈਰ
ਵਿਣ ਗੁਰ ਕਿਨੈ ਨਾ ਲੱਗਿਆ,
ਸਤਿਗੁਰਾਂ ਤੋਂ ਕਿਸੇ ਨੂੰ ਲੱਗਿਆ ਪ੍ਰਾਪਤ ਨਹੀਂ ਕੀਤਾ ਹੈ।
ਅੰਧੇ ਭੌਕ ਮੋਏ ਗਾਪ ਕੂੜਿਆਰਾ,
ਅੰਧੇ ਜਿਹੜੇ ਅਗਿਆਨੀ ਹੈ ਕੂੜਿਆਰ, ਝੂਠ ਦੀ ਪ੍ਰਾਪਤੀ ਵਾਲੇ, ਝੂਠਿਆਂ ਵਿਕਾਰਾਂ ਨੂੰ ਕਰਨ ਵਾਲੇ, ਉਹ ਭੌਂਕ ਭੌਂਕ ਕੇ ਭੜਕ ਭੜਕ ਕੇ ਮਰ ਰਹੇ ਹਨ ਅਗਿਆਨੀ
ਮਨਮੁਖ
ਨਿਸ਼ਿਆਂ ਦੇ ਵਿੱਚ।
ਮਨਮੁਖ ਦੂਜਾ ਪਚ ਮੋਏ,
ਮਨਮੁਖ ਜਿਹੜੇ ਦੁਆਇਤ ਵਿੱਚ ਹੀ ਪਜ ਕੇ ਖਚਿਤ ਹੋ ਕੇ ਮਰ ਗਏ।
ਨਾ ਬੂਝੇ ਵਿਚਾਰਾ,
ਵਾਹਿਗੁਰੂ ਦੇ ਸਰੂਪ ਦੀ ਵਿਚਾਰ ਨੂੰ ਬੂਝਦੇ ਸਮਝਦੇ ਹਨ।
ਇੱਕ ਸਬਜ ਹੋ ਦੂਜਾ ਕੋ ਨਹੀਂ,
ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਦੂਸਰਾ ਹੋਰ ਕੋਈ ਨਹੀਂ ਹੈ।
ਇਸ ਅੱਗੇ ਕਰੇ ਪੁਕਾਰ,
ਜਾ ਕੇ ਫਰਿਆਦ ਕਰਨਗੇ ਬਚਣ ਵਾਸਤੇ, ਉਹਦੀ ਸ਼ਰਨ ਲੈਣ ਤੋਂ ਬਿਨਾਂ ਉਪਾਅ ਕੋਈ ਨਹੀਂ।
ਇੱਕ ਨਿਰਧਨ ਸਦਾ ਭੌਂਕ ਦੇ,
ਕੰਗਾਲ ਹੋਏ ਸਦਾ ਭੌਂਕਦੇ ਫਿਰਦੇ, ਸਾਡੇ ਕੋਲ ਪੈਸਾ ਨਹੀਂ, ਤਲੀ ਹੈ ਤਾਂ ਤਲੀ ਨਹੀਂ, ਪਲੀ ਹੈ ਤਾਂ ਜੇ ਪੱਗ ਹੋਇਆ ਤਾਂ ਝੰਗਾ ਨਹੀਂ, ਝੰਗਾ ਤਾਂ ਜੁੱਤੀ ਨਹੀਂ, ਕਿਉਂ ਨਿਰਧਨ ਹੋ ਕੇ ਸਦਾ ਭੜਕਦੇ ਫਿਰਦੇ ਹੈ।
ਇਤਨਾ ਭਰੇ ਤੁਜਾਰਾ,
ਤੁਜਾਰਾ ਸੰਦੂਕ ਭਰੇ ਹੋਏ ਹੈ, ਫਾਰਸੀ ਤੁਜਾਰਾ ਨਾਲ ਸੰਦੂਕ ਦਾ ਹੈ, ਖਜ਼ਾਨੇ ਦਾ ਅਰਥ ਵੀ ਭਾਵੇਂ ਕਰਦੇ ਹੈ ਪਰ ਤੁਜਾਰਾ ਸੰਦੂਕ ਦਾ ਵਾਚਕ ਹੈ, ਇਹਦੇ ਨਾਲ ਤੁਜਾਰਾ ਸੰਦੂਕ ਭਰੇ ਹੋਏ ਹਨ। ਇਸੇ ਪ੍ਰਕਾਰ
ਇੱਕ ਨਿਰਧਨ ਸਦਾ ਭੌਂਕ ਦੇ,
ਨੌ ਰੂਪੀ ਧਨ ਤੋਂ ਬਗੈਰ ਹੈ ਜਿਹੜੇ ਬਹੁ ਲੱਖਾਂ ਪਤੀ ਹੈ, ਫਿਰ ਵੀ ਉਹ ਕੰਗਾਲ ਹੀ ਹੈ, ਸਦਾ ਭੰਗਦੇ ਰਹਿੰਦੇ, ਭੰਗੀ ਜਾਂ ਜਾ ਕੇ ਕ੍ਰਿਸ਼ਨਾ ਬਹੁਤ ਹੈ, ਵਹੀ ਪਰਮ ਕੰਗਾਲ।
ਇਤਨਾ ਭਰੇ ਤੁਜਾਰਾ,
ਤੁਜਾਰਾ ਸੰਦੂਕ ਜੀ ਨਿਆਈ ਹਿਰਦੇ ਜਿਹੜੇ ਹੈ ਇਹ ਗੁਣਾ ਕਰਕੇ ਭਰੇ ਹੋਏ ਹਨ।
ਬਿਨ ਨਾਲ ਹੈ ਹੋਰ ਧਨ ਨਾਹੀ,
ਬਿਨਾ ਮਹਾਰਾਜ ਦੇ ਨਾਮ ਤੋਂ ਹੋਰ ਧਨ ਨਹੀਂ ਹੈ ਦੁਨੀਆਂ ਦੇ ਵਿੱਚ, ਝੂਠਾ ਸਭ,
ਹੋਰ ਵਿਖਿਆ ਸਭ ਸਾਰਾ,
ਵਿਖਿਆ ਮਾਇਆ ਹੈ, ਮਾਇਆ ਵਿੱਚ ਲੱਗ ਲੱਗ ਕੇ, ਵਿਸ਼ਿਆਂ ਵਿੱਚ ਲੱਗ ਕੇ ਸਾਰਾ ਸਵਾਹ ਹੋ ਰਹੇ, ਲਾਲਤਾਂ ਦੀਆਂ ਸੁਹਾ ਕਹਿੰਦੀਆਂ ਨੇ ਤੇ
ਨਾਨਕ ਆਪ ਕਰਾਏ ਕਰੇ ਆਪ,
ਗੁਰੂ ਜੀ ਕਹਿੰਦੇ ਹਨ ਜਿਹਨਾਂ ਤੋਂ ਆਪ ਕਿਰਪਾ ਦ੍ਰਿਸ਼ਟੀ ਕਰਕੇ ਕਰਾਉਂਦਾ ਸਿਮਰਨ ਭਜਨ, ਤੇ ਆਪ ਗੁਰਮੁਖਾਂ ਦੇ ਹਿਰਦੇ 'ਚ ਬੈਠ ਕੇ ਕਰਦਾ ਹੈ।
ਹੁਕਮ ਸਵਾਰਨ ਹਾਰਾ,
ਹੁਕਮ ਦੇ ਕੇ ਆਪ ਹੀ ਸਵਾਰਨ ਵਾਲਾ ਹੈ, ਆਪ ਹੀ ਬ੍ਰਹਮ ਆਦਿਕਾਂ ਤੋਂ ਸ੍ਰਿਸ਼ਟੀ ਪੈਦਾ ਕਰਾਉਂਦਾ, ਆਪ ਹੀ ਬ੍ਰਹਮ ਵਿਸ਼ਨੂੰ ਸ਼ਿਵ ਜੀ ਆਦਿਕ ਪੈਦਾ ਕੀਤੇ ਹੈ, ਆਪਦੇ ਹੁਕਮ 'ਚ ਲਾ ਕੇ ਸਵਾਰਨ ਵਾਲਾ ਹੈ।